ਧੰਨ ਗੁਰੂ ਤੇਗ ਬਹਾਦਰ ਸਾਹਿਬ ਦਇਆਨਿਧ ਸਵਾਮੀ ਜੀ ਦਿੱਲੀ ਪਹੁੰਚੇ ਹਨ। ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ 'ਚ ਆਏ। ਔਰੰਗਾ ਕਹਿਣ ਲੱਗਾ, ਜੀ ਦੋ ਮਤ ਨੇ ਹਿੰਦੂ ਅਤੇ ਮੁਸਲਮਾਨਾਂ ਦੇ, ਮੇਰੀ ਮਰਜ਼ੀ ਹੈ ਕਿ ਮੈਂ ਇੱਕੋ ਧਰਮ ਇੱਕੋ ਮਜ਼ਹਬ ਦੀਨੇ ਇਸਲਾਮ ਇਸ ਸੰਸਾਰ ਵਿੱਚ ਕਰਦਿਆਂ, ਤਾਂ ਜੋ ਇਹ ਜਿਹੜੇ ਕਾਫਰ ਲੋਕ ਨੇ ਦੋਜਕਾਂ ਵਿੱਚ ਜਾਣ ਵਾਲੇ ਕਰਮ ਕਰ ਰਹੇ ਨੇ, ਇਹਨਾਂ ਨੂੰ ਦੋਜਕਾਂ 'ਚ ਨਾ ਜਾਣਾ ਪਵੇ। ਸੁਣ ਕੇ ਗਰੀਬ ਨਵਾਜ ਪਾਤਸ਼ਾਹ ਨੇ ਕਿਹਾ, ਔਰੰਗਿਆ ਮਰਜ਼ੀ ਤੇਰੀ ਨਹੀਂ ਚੱਲਣੀ ਨਾ ਸਾਡੀ ਚੱਲਣੀ ਹੈ, ਮਰਜ਼ੀ ਤਾਂ ਅਕਾਲ ਪੁਰਖ ਦੀ ਵਰਤਣੀ ਹੈ। ਜੇ ਅਕਾਲ ਪੁਰਖ ਦਾ ਹੁਕਮ ਇਹ ਸੰਸਾਰ ਦੇ ਵਿੱਚ ਕੁਝ ਹੋਰ ਕਰਨ ਨੂੰ ਵਰਤਣਾ ਹੈ ਤਾਂ ਫਿਰ ਉਸੇ ਤਰ੍ਹਾਂ ਹੀ ਵਰਤੇਗਾ। ਕਹਿਣ ਲੱਗਾ, ਜੀ ਰੱਬ ਦੀ ਮਰਜ਼ੀ ਦਾ ਕਿਵੇਂ ਪਤਾ ਲੱਗੇ ਵੀ ਅਕਾਲ ਪੁਰਖ ਦੀ ਕੀ ਮਰਜ਼ੀ ਹੈ? ਸਤਿਗੁਰਾਂ ਕਿਹਾ, ਪੰਜ ਮਣ ਕਾਲੀਆਂ ਮਿਰਚਾਂ ਮੰਗਾ ਲੈ, ਅੱਗ ਲਾ ਕੇ ਅੱਠੀ ਪਹਿਰਾਂ ਦੇ ਵਿੱਚ ਉਹਨਾਂ ਨੂੰ ਸਾੜੋ, ਫਿਰ ਦੱਸਾਂਗੇ ਕਿ ਰੱਬ ਦੀ ਕੀ ਮਰਜ਼ੀ ਹੈ। ਪੰਜ ਮਣ ਕਾਲੀਆਂ ਮਿਰਚਾਂ ਮੰਗਾ ਕੇ ਅੱਠ ਪਹਿਰਾਂ ਦੇ ਵਿੱਚ ਉਹਨਾਂ ਮਿਰਚਾਂ ਨੂੰ ਸਾੜਿਆ, ਸਤਿਗੁਰੂ ਜੀ ਨੂੰ ਬੁਲਾ ਕੇ ਫਿਰ ਪੁੱਛਿਆ। ਕਹਿਣ ਲੱਗੇ, ਹੁਣ ਇਹਨਾਂ ਨੂੰ ਛਾਣੋ। ਸਵਾਹ ਠੰਡੀ ਕਰਕੇ ਜਦੋਂ ਛਾਣੀਆਂ, ਤਿੰਨ ਸਬੂਤੀਆਂ ਸਾਬਤ ਮਿਰਚਾਂ ਬਚੀਆਂ ਔਰੰਗਜ਼ੇਬ ਦੀ ਤਲੀ 'ਤੇ ਰੱਖੀਆਂ ਹੋਈਆਂ। ਮਹਾਰਾਜ ਜੀ ਕਹਿਣ ਲੱਗੇ, ਖੁਦਾ ਦੀ ਮਰਜ਼ੀ ਔਰੰਗਜ਼ੇਬ। ਕਹਿਣ ਲੱਗਾ, ਜੀ ਮੈਨੂੰ ਸਮਝ ਨਹੀਂ ਆਈ ਕਿ ਤੁਸੀਂ ਆਪਣੀ ਅਜ਼ਮਤ ਨਾਲ ਇਹ ਤਿੰਨ ਮਿਰਚਾਂ ਸਾਬਤ ਰੱਖੀਆਂ, ਇਹਦਾ ਮਤਲਬ ਕੀ ਹੈ? ਗੁਰਦੇਵ ਕਹਿਣ ਲੱਗੇ, ਸਾਡੀ ਅਜ਼ਮਤ ਨਹੀਂ, ਅਕਾਲ ਪੁਰਖ ਦਾ ਹੁਕਮ ਹੈ। ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਅਤੇ ਪਰਮੇਸ਼ਰ ਦੋ ਤੋਂ ਤਿੰਨ ਬਣਾਉਣਾ ਚਾਹੁੰਦਾ ਹੈ। ਤੀਸਰਾ ਪੰਥ ਖਾਲਸ ਪੰਥ, ਦਹੂੰ ਪੰਥ ਮੈਂ ਕਪਟ ਵਿੱਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀ। ਤੀਸਰ ਪੰਥ ਖਾਲਸਾ ਪੰਥ ਜਿਹੜਾ ਹੈ ਉਹ ਅਸੀਂ ਦਸਵੇਂ ਜਾਮੇ 'ਚ ਸਾਜਣਾ, ਅਕਾਲ ਪੁਰਖ ਦੀ ਮਰਜ਼ੀ ਹੈ। ਔਰੰਗਜ਼ੇਬ ਸੁਣ ਕੇ ਚੁੱਪ ਕਰ ਗਿਆ। ਇਹ ਬਚਨ ਕਰਕੇ ਸਤਿਗੁਰੂ ਨੌਵੇਂ ਪਾਤਸ਼ਾਹ ਔਰੰਗੇ ਦੀ ਕਚਹਿਰੀ 'ਚੋਂ ਵਾਪਸ ਆਏ। ਕੋਤਵਾਲੀ 'ਚ ਜਿੱਥੇ ਸਤਿਗੁਰੂ ਜੀ ਨੂੰ ਨਜ਼ਰਬੰਦ ਕੀਤਾ, ਉੱਥੇ ਲਿਆ ਕੇ ਗੁਰਦੇਵ ਨੂੰ ਨਜ਼ਰਬੰਦ ਕੀਤਾ ਹੈ। ਗੁਰਦੁਆਰਾ ਸੀਸਗੰਜ ਸਾਹਿਬ ਦੇ ਲਾਗੇ ਕੁਤਵਾਲੀ ਸੀ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਜ਼ਰਬੰਦ ਰੱਖਿਆ ਗਿਆ। ਆਓ ਇੱਥੋਂ ਅਗਲੇਰੀ ਕਥਾ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਸਮੂਹ ਮਾਈ ਭਾਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਰਾਗ੍ਰਹਿ ਮੈਂ ਸਤਿਗੁਰੂ ਪਠ ਦੀਨੇ ਤੁਰ ਕੇਸ਼।
ਔਰੰਗੇ ਨੇ ਜਦੋਂ ਸਤਿਗੁਰੂ ਜੀ ਦਾ ਜਵਾਬ ਸੁਣਿਆ, ਇੱਕ ਵਾਰੀ ਠਟਕ ਗਿਆ, ਚੁੱਪ ਕਰ ਗਿਆ, ਬੋਲਿਆ ਨਹੀਂ ਕੁਝ। ਇਸ਼ਾਰਾ ਹੀ ਕੀਤਾ ਸਿਪਾਹੀਆਂ ਨੂੰ ਕਿ ਸਤਿਗੁਰੂ ਜੀ ਨੂੰ ਕਾਰਾਗ੍ਰਹਿ 'ਚ ਲੈ ਜਾਓ, ਤਾਂ ਉਸੇ ਵੇਲੇ ਸਤਿਗੁਰੂ ਜੀ ਨੂੰ ਕਾਰਾਗ੍ਰਹਿ ਵਾਲੇ ਪਾਸੇ ਲਿਜਾਇਆ ਗਿਆ।
ਰਿਦੇ ਵਿਚਾਰ ਉਚਾਰ ਤੋਂ ਬੈਠੀ ਸਭਾ ਅਸ਼ੇਸ਼।
ਸਤਿਗੁਰੂ ਜੀ ਤਾਂ ਚਲੇ ਗਏ, ਪਰ ਬਾਕੀ ਦੇ ਜਿਹੜੇ ਦੇ ਵਜ਼ੀਰ ਸੀ, ਅਹਿਲਕਾਰ ਸੀ, ਕਾਜੀ ਮੌਲਵੀ ਸੀ, ਉਹ ਸਾਰੇ ਔਰੰਗਜ਼ੇਬ ਦੇ ਕੋਲ ਹੀ ਬੈਠੇ ਹਨ। ਉਸ ਵੇਲੇ ਆਪਣੇ ਹਿਰਦੇ 'ਚ ਵਿਚਾਰ ਕਰਦਿਆਂ, ਸਾਰਿਆਂ ਨਾਲ ਗੱਲਬਾਤ ਕਰਦਿਆਂ ਔਰੰਗਜ਼ੇਬ ਉਹਨਾਂ ਨੂੰ ਕਹਿਣ ਲੱਗਾ,
ਚੌਪਈ ਇਹ ਹਿੰਦੂਆਂ ਕੋ ਗੁਰੂ ਕਹਾਵੇ।
ਕਹਿਣ ਲੱਗਾ ਕਿ ਹਿੰਦੂਆਂ ਦਾ ਗੁਰੂ ਕਹਾਉਂਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਵੇਖੋ, ਇਹ ਹਿੰਦੂਆਂ ਦੇ ਗੁਰੂ ਕਹਾਉਂਦੇ ਹਨ।
ਅਜ਼ਮਤ ਇਸ ਮੈਂ ਦ੍ਰਿਸ਼ਟ ਸੁਆਵੇ,
ਇਹਨਾਂ ਵਿੱਚ ਕਰਾਮਾਤ ਵੀ ਦਿਸਦੀ ਹੈ, ਇਹ ਅਜਮਤਵਾਨ ਪੁਰਖ ਲੱਗਦੇ ਨੇ, ਕਰਾਮਾਤੀ ਪੁਰਖ ਲੱਗਦੇ ਹਨ।
ਅਗਨ ਬ੍ਰਿੰਦ ਮੈਂ ਮਿਰਚੈ ਤੀਨ,
ਆ ਵੇਖੋ ਉਹਨਾਂ ਦੀ ਕਰਾਮਾਤ ਕਿਵੇਂ ਪ੍ਰਤੱਖ ਵਰਤੀ ਹੈ। ਇੰਨੀ ਅੱਗ ਬਲੀ ਹੈ, ਅੱਠ ਪਹਿਰ ਤਾਂ ਹੀ ਬਾਲਣ ਪਾ ਕੇ ਮਿਰਚਾਂ ਨੂੰ ਅੱਗ ਲਾਈ ਰੱਖੀ ਹੈ, ਅਤੇ ਫਿਰ ਵੀ ਉਸ ਅੱਗ ਦੇ ਵਿੱਚੋਂ ਇਹਨਾਂ ਨੇ ਤਿੰਨ ਸਾਬਤ ਮਿਰਚਾਂ ਬਾਕੀ ਬਚਾ ਲਈਆਂ ਨੇ। ਇਹਨਾਂ ਦੀ ਕਰਾਮਾਤ ਹੀ ਹੈ, ਇਹਨਾਂ ਦੀ ਪ੍ਰਤੱਖ ਅਜ਼ਮਤ ਹੈ ਜਿਹਦੇ ਨਾਲ ਇਹਨਾਂ ਨੇ ਤਿੰਨ ਮਿਰਚਾਂ ਸਾਬਤ ਬਚਾ ਲਈਆਂ ਹਨ।
ਜਲਨ ਨਦਈ ਦਿਖਾਵਨ ਕੀਨ,
ਆਹ ਵੇਖੋ ਕਿੱਡੀ ਵੱਡੀ ਪ੍ਰਤੱਖ ਕਰਾਮਾਤ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਖਾਈ ਹੈ ਕਿ ਇਹ ਮਿਰਚਾਂ ਸੜਨ ਨਹੀਂ ਦਿੱਤੀਆਂ, ਇਹ ਤਿੰਨ ਸਾਬਤ ਮਿਰਚਾਂ ਇਹਨਾਂ ਨੇ ਬਾਕੀ ਬਚਾ ਲਈਆਂ ਹਨ।
ਅਪਰ ਪੰਜ ਮਨ ਸਗਰੀ ਜਰੀ,
ਬਾਕੀ ਜਿਹੜੀਆਂ ਪੰਜ ਮਨ ਮਿਰਚਾਂ ਸੀ ਕਾਲੀਆਂ, ਉਹ ਸਾਰੀਆਂ ਸੜ ਕੇ ਸਵਾਹ ਬਣ ਗਈਆਂ। ਉਹਨਾਂ 'ਚੋਂ ਹੋਰ ਕੋਈ ਮਿਰਚ ਜਾਂ ਤਾਂ ਹੋਵੇ ਨਾ ਵੀ ਮੁੱਠੀ ਦੋ ਮੁੱਠੀਆਂ ਮਿਰਚਾਂ ਬਚ ਜਾਂਦੀਆਂ, ਪਰ ਤਿੰਨ ਹੀ ਬਾਕੀ ਰੱਖੀਆਂ, ਇਹ ਕਰਾਮਾਤ ਹੈ ਇਹਨਾਂ ਦੀ। ਬਾਕੀ ਪੰਜ ਦੀਆਂ ਪੰਜ ਮਣ ਮਿਰਚਾਂ ਸੜ ਕੇ ਸਵਾਹ ਹੋ ਗਈਆਂ।
ਬਿਨਾਂ ਤੀਨ ਤੇ ਇੱਕ ਨਾ ਉਭਰੀ,
ਇਹਨਾਂ ਤਿੰਨਾਂ ਮਿਰਚਾਂ ਤੋਂ ਇਲਾਵਾ ਇੱਕ ਵੀ ਮਿਰਚ ਸਾਬਤ ਨਹੀਂ ਬਚੇ।
ਕਰਾਮਾਤ ਇਹ ਨਹੀਂ ਦਿਖਾਵੇ,
ਇਹ ਵੀ ਕਰਾਮਾਤ ਹੀ ਹੈ, ਇਹਨਾਂ ਨੇ ਜਿਹੜੀ ਕਰਾਮਾਤ ਹੀ ਵਿਖਾਈ ਹੈ। ਪਰ ਜੇ ਅਸੀਂ ਕਹਾਂਗੇ ਕਿ ਸਾਨੂੰ ਕਰਾਮਾਤ ਵਿਖਾਓ, ਤੇ ਇਹਨਾਂ ਨੇ ਸਾਡੇ ਕਹਿਣ ਤੇ ਕਰਾਮਾਤ ਨਹੀਂ ਵਿਖਾਉਣੀ। ਉਦਾਂ ਤਾਂ ਆਹ ਵੀ ਕਰਾਮਾਤ ਹੀ ਹੋਈ ਹੈ ਜੋ ਹੋਇਆ, ਪਰ ਜੇ ਅਸੀਂ ਇਹਨਾਂ ਨੂੰ ਕਹਾਂਗੇ ਵੀ ਕਰਾਮਾਤ ਦਿਖਾਓ, ਤੇ ਇਹਨਾਂ ਨੇ ਸਾਡਾ ਕਹਿਣਾ ਨਹੀਂ ਮੰਨਣਾ, ਸਾਡਾ ਅੱਖਾਂ ਨਹੀਂ ਮੰਨਣਾ, ਇਹਨਾਂ ਸਾਡੇ ਕਹਿਣ ਤੇ ਕਰਾਮਾਤ ਨਹੀਂ ਦਿਖਾਉਣੇ।
ਪਠ ਕਲਮਾ ਨਾ ਸ਼ਰਾ ਮੇ ਆਵੇ,
ਕਲਮਾ ਪੜ੍ਹ ਕੇ ਇਹਨਾਂ ਨੇ ਸਾਡੀ ਸ਼ਰਾ ਵੀ ਨਹੀਂ ਕਬੂਲਣੀ, ਨਾ ਇਹਨਾਂ ਨੇ ਕੋਈ ਕਰਾਮਾਤ ਵਿਖਾਉਣੀ ਹੈ, ਨਾ ਹੀ ਕਲਮਾ ਪੜ੍ਹ ਕੇ ਸਾਡੀ ਸ਼ਰ੍ਹਾਂ ਵਿੱਚ ਆਉਣਾ।
ਆਪਣੇ ਹੱਠ ਕੋ ਦ੍ਰਿੜ ਕਰ ਪਾਲੇ,
ਇਹ ਆਪਣੇ ਹੱਠ ਨੂੰ ਦ੍ਰਿੜ ਕਰਕੇ ਪਾਲਣਗੇ ਜੋ ਨਜ਼ਰ ਆ ਰਿਹਾ। ਔਰੰਗਜ਼ੇਬ ਕਹਿ ਰਿਹਾ, ਕਹਿੰਦਾ ਜੋ ਮੈਂ ਆਪਣੇ ਹਿਸਾਬ ਨਾਲ ਨਜ਼ਰ ਕਰਕੇ ਵੇਖ ਰਿਹਾ ਕਿ ਇਹ ਆਪਣੇ ਹੱਠ ਨੂੰ ਦ੍ਰਿੜ ਕਰਕੇ ਪਾਲਣਗੇ।
ਕਹੇ ਹਮਾਰੇ ਪਰ ਨੇ ਚਾਲੇ,
ਇਹਨਾਂ ਸਾਡੇ ਕਹਿਣ ਤੇ ਨਹੀਂ ਚੱਲਣਾ, ਜਿਵੇਂ ਅਸੀਂ ਇਹਨਾਂ ਨੂੰ ਕਹਾਂਗੇ ਉਦਾਂ ਨਹੀਂ ਇਹਨਾਂ ਨੇ ਸਾਡੀ ਗੱਲ ਮੰਨਣੀ। ਜੇ ਕਰਾਮਾਤ ਵਿਖਾਉਣ ਨੂੰ ਕਿਹਾ ਤਾਂ ਨਹੀਂ ਇਹਨਾਂ ਨੇ ਵਿਖਾਉਣੀ, ਜੇ ਇਹਨਾਂ ਨੂੰ ਕਿਹਾ ਵੀ ਸਾਡਾ ਦੀਨੇ ਇਸਲਾਮ ਕਬੂਲ ਕਰ ਲਓ, ਕਲਮਾ ਪੜ੍ਹੋ, ਉਹ ਵੀ ਇਹਨਾਂ ਨੇ ਸਾਡੀ ਗੱਲ ਨਹੀਂ ਮੰਨਣੀ।
ਪਇਓ ਕੈਦ ਦੁੱਖ ਲਹੀ ਕਨੇਰਾ,
ਇਹ ਹੁਣ ਕੈਦ ਵਿੱਚ ਪਏ ਹੋਏ ਨੇ, ਅਤੇ ਕੈਦ ਵਿੱਚ ਵੱਡਾ ਭਾਰੀ ਦੁੱਖ ਇਹਨਾਂ ਨੂੰ ਸਹਿਣਾ ਪਵੇਗਾ। ਕੈਦ ਦਾ ਦੁੱਖ ਦੁੱਖ ਹੀ ਹੁੰਦਾ, ਕੈਦ ਤਾਂ ਕੈਦ ਹੀ ਹੁੰਦੀ ਹੈ, ਉਹਦਾ ਇਹ ਦੁੱਖ ਭਾਰੀ ਸਹਿਣਗੇ।
ਤਉ ਨਾ ਮਾਨਤ ਹੈ ਇੱਕ ਬੇਰਾ,
ਹਾਲਾਂਕਿ ਸਾਨੂੰ ਦੋ ਤਿੰਨ ਦਿਨ ਹੋ ਹੀ ਗਏ ਆ ਇਹਨਾਂ ਨੂੰ ਕੈਦ ਕਰਕੇ ਰੱਖਿਆ, ਫਿਰ ਵੀ ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਤੇ ਮੈਨੂੰ ਨਹੀਂ ਜਾਪਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੈਦ 'ਚ ਰੱਖ ਕੇ ਇਹਨਾਂ ਨੂੰ ਅਸੀਂ ਆਪਣੀ ਗੱਲ ਮਨਾ ਸਕਾਂਗੇ, ਇਹ ਨਹੀਂ ਮੰਨਣ ਵਾਲੇ।
ਸੁਣ ਕਰ ਸ਼ਰਾ ਫਾਸ ਕੇ ਬੰਦੇ,
ਜਦੋਂ ਰੰਗਾ ਇਹ ਗੱਲ ਬੋਲਿਆ ਤੇ ਸੁਣ ਕੇ ਜਿਹੜੇ ਸ਼ਰ੍ਹਾਂ ਦੀ ਫਾਈ 'ਚ ਬੰਨੇ ਹੋਏ ਜਿੰਨੇ ਉਹ ਮੌਲਵੀ ਕਾਜੀ ਵੱਡੇ ਵੱਡੇ ਕੱਟੜ ਮੁਸਲਮਾਨ ਵਜ਼ੀਰ ਜਿਨ੍ਹਾਂ ਦੀ ਬਿਰਤੀ ਵਿੱਚ ਔਰੰਗਜ਼ੇਬ ਵਾਲੀ ਮਨਸਾ ਸੀ, ਉਹ ਬੋਲੇ ਕਹਿਣ ਲੱਗੇ,
ਨੌ ਰੰਗ ਸੰਗ ਭਨੇ ਮਤ ਅੰਦੇ,
ਮਤ ਦੇ ਅੰਨੇ ਮਾੜੀ ਮਤ ਵਾਲੇ ਉਹ ਜਿੰਨੇ ਕਾਜੀ ਫਤਵਾ ਦੇਣ ਵਾਲੇ, ਉਹ ਜਿੰਨੇ ਵਜ਼ੀਰ ਔਰੰਗੇ ਨੂੰ ਸਲਾਹਾਂ ਦੇਣ ਵਾਲੇ, ਉਹ ਬੋਲੇ ਕਹਿਣ ਲੱਗੇ,
ਰਾਖੋ ਕੈਦ ਤਾੜ ਨਾ ਲਏ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਗੁਰੂ ਜੀ ਨੂੰ ਕੈਦ ਵਿੱਚ ਹੀ ਰੱਖੋ, ਜਦੋਂ ਕੈਦ ਵਿੱਚ ਰਹਿਣਗੇ ਤੇ ਕੈਦ ਵਿੱਚ ਰੱਖ ਕੇ ਇਹਨਾਂ ਨੂੰ ਆਪਾਂ ਤਾੜ ਨਾ ਦੇਵਾਂਗੇ, ਸਜਾਵਾਂ ਦੇਵਾਂਗੇ।
ਸਰਬ ਪ੍ਰਕਾਰ ਕਠਨ ਹੋਏ ਰਹੇ,
ਉਸ ਕੈਦ ਵਿੱਚ ਜਦੋਂ ਇਹ ਸਰਬ ਪ੍ਰਕਾਰ ਨਾਲ ਕਠਿਨਾਈਆਂ ਦਾ ਸਾਹਮਣਾ ਕਰਨਗੇ, ਹਾਲੇ ਤੱਕ ਇਹਨਾਂ ਤੇ ਕੋਈ ਸਖਤੀ ਥੋੜ੍ਹੀ ਕੀਤੀ ਹੈ, ਹਾਲੇ ਤਾਈਂ ਤਾਂ ਕੇਵਲ ਕੈਦ ਵਿੱਚ ਹੀ ਰੱਖਿਆ, ਜਿਹੜੀਆਂ ਕੈਦ ਦੀਆਂ ਸਖਤੀਆਂ ਹੁੰਦੀਆਂ ਨੇ ਉਹ ਹਾਲੇ ਤੱਕ ਇਹਨਾਂ ਤੇ ਨਹੀਂ ਵਰਤੀਆਂ।
ਮਿਲ ਬੇਦਿਓ ਨਾ ਕਿਸਕੇ ਸੰਗ,
ਹਾਂ ਪਹਿਲੀ ਗੱਲ ਬਾਦਸ਼ਾਹ ਇਹਨਾਂ ਨੂੰ ਹੁਣ ਕਿਸੇ ਨਾਲ ਮਿਲਣ ਨਾ ਦੇਈਂ, ਕਿ ਕੋਈ ਇਹਨਾਂ ਦਾ ਸੇਵਕ ਸਿੱਖ ਇਹਨਾਂ ਦਾ ਸ਼ਰਧਾਲੂ ਆ ਕੇ ਇਹਨਾਂ ਨੂੰ ਨਾ ਮਿਲੇ।
ਪਾਵਤ ਕਸ਼ਟ ਬੰਦ ਲਿਓ ਅੰਗ,
ਤੇ ਇਹਨਾਂ ਦੇ ਅੰਗ ਵੀ ਬੰਨ ਦਿਓ, ਬੇੜੀਆਂ ਪਾ ਲਓ ਇਹਨਾਂ ਦੇ ਸਰੀਰ ਨੂੰ, ਜਦੋਂ ਬੇੜੀਆਂ ਵਿੱਚ ਜਕੜਾਂਗੇ ਉਹਨਾਂ ਬੇੜੀਆਂ ਦੀ ਜਕੜਨ ਦੇ ਵਿੱਚ ਵੱਡਾ ਭਾਰੀ ਦੁੱਖ ਪਾਵਣਗੇ।
ਬਹੁ ਦਿਨ ਮੈਂ ਅਕੁਲਾਈ ਬਿਸਾਲੇ,
ਤੇ ਬੜੇ ਦਿਨਾਂ ਵਿੱਚ ਵਿਆਕੁਲ ਹੋਣਗੇ, ਬੇਬਲ ਹੋਣਗੇ, ਆਕੁਲ ਹੋਣਗੇ।
ਕਹੀ ਤੁਮਾਰੀ ਮੈਂ ਤਬ ਚਾਲੇ,
ਜਦੋਂ ਕੁਝ ਦਿਨ ਇਸੇ ਤਰ੍ਹਾਂ ਕੈਦ ਦਾ ਦੁੱਖ ਝੱਲਣਗੇ, ਕੈਦ ਦੀ ਤਾੜਨਾ ਦੀ ਸਜ਼ਾ ਇਹਨਾਂ ਨੂੰ ਭੋਗਣੀ ਪਵੇਗੀ, ਤੇ ਕੁਝ ਦਿਨਾਂ ਬਾਅਦ ਆਪੇ ਹੀ ਨਰਮ ਹੋ ਜਾਣਗੇ ਤੇ ਤੁਹਾਡੀ ਗੱਲ ਮੰਨ ਲੈਣਗੇ। ਬਾਦਸ਼ਾਹ ਫਿਰ ਜਿਵੇਂ ਤੂੰ ਕਵੇਂਗਾ ਓਦਾਂ ਹੀ ਕਰਨਗੇ।
ਇਮ ਸ਼੍ਰੀ ਤੇਗ ਬਹਾਦਰ ਗਏ,
ਏਦਾਂ ਔਰੰਗੇ ਦੇ ਜਿਹੜੇ ਸਲਾਹਕਾਰ ਨੇ ਔਰੰਗੇ ਨੂੰ ਇਹੋ ਜਿਹੀਆਂ ਸਲਾਹਾਂ ਦਿੰਦੇ ਆ। ਇਹ ਜਿਹੋ ਜਿਹਾ ਹੁਣ ਆਪ ਹੈ, ਓਦਾਂ ਦੇ ਸਲਾਹਕਾਰ ਹੋਣੇ ਸਨ, ਓਦਾਂ ਦੀ ਮਨਸਾ ਵਾਲੇ, ਓਦਾਂ ਦੀ ਬਿਰਤੀ ਵਾਲੀ ਮਿਲਣੇ ਸੀ ਆਲੇ ਦੁਆਲੇ ਦੇ ਲੋਕ। ਇੱਕ ਵੀ ਇਹਨਾਂ ਵਿੱਚੋਂ ਨਹੀਂ ਜਿਹੜਾ ਕੋਈ ਇਹਨੂੰ ਅਕਲ ਦੇਵੇ। ਸਾਰੇ ਬੇਅਕਲੇ ਇਕੱਠੇ ਹੋਏ, ਬੇਅਕਲਿਆਂ ਦਾ ਟੋਲਾ, ਸਾਰੇ ਰਲ ਕੇ ਇੱਦਾਂ ਦੀਆਂ ਬੇਅਕਲੀ ਦੀਆਂ ਹੀ ਬਾਤਾਂ ਕਰ ਰਹੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਿਲਾਫ ਇੱਦਾਂ ਭੁਗਤ ਰਹੇ ਨੇ। ਇੱਧਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਨੂੰ ਕਾਰਾਗ੍ਰਹਿ ਵਿੱਚ ਕੋਤਵਾਲੀ ਵਿੱਚ ਲਿਆਂਦਾ ਗਿਆ।
ਕਾਰਾਗ੍ਰਹਿ ਮੈਂ ਬੈਠਤ ਪਏ,
ਸਤਿਗੁਰੂ ਦੀਨ ਦਿਆਲ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਕਾਰਾਗ੍ਰਹਿ ਦੇ ਵਿੱਚ ਅਡੋਲ ਆ ਕੇ ਪਦਮ ਆਸਣ ਲਾ ਕੇ ਬੈਠ ਗਏ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਉਹ ਅਵਸਥਾ ਹੈ ਜੋ ਮੇਰੇ ਗੁਰਦੇਵ ਨੇ ਖੁਦ ਆਪ ਆਪਣੇ ਮੁੱਖੋਂ ਉਚਾਰਨ ਕੀਤੀ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਇਹੋ ਜਿਹੀ ਅਵਸਥਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ। ਮਾਨੈ ਵਾਲੀ ਅਵਸਥਾ ਦੇ ਧਾਰਨੀ ਹੋ ਕੇ ਗੁਰਦੇਵ ਅਡੋਲ ਕਾਰਾਗ੍ਰਹਿ ਵਿੱਚ ਬੈਠੇ ਹਨ।
ਦਿੱਲੀ ਨਗਰ ਬਸੇ ਸਿੱਖ ਗੁਰ ਕੇ,
ਦਿੱਲੀ ਨਗਰ ਵਿੱਚ ਗੁਰੂ ਕੇ ਸਿੱਖ ਵੀ ਵਸਦੇ ਨੇ। ਬੇਅੰਤ ਗੁਰੂ ਕੇ ਸਿੱਖਾਂ ਦਾ ਦਿੱਲੀ ਸ਼ਹਿਰ ਵਿੱਚ ਨਿਵਾਸ ਹੈ।
ਤਾਰੇ ਪ੍ਰੇਮ ਪਾਓ ਦਿੜ ਉਰ ਕੇ,
ਇਹੋ ਜਿਹੇ ਗੁਰਸਿੱਖ ਨੇ ਜਿਹੜੇ ਸਤਿਗੁਰੂ ਜੀ ਨਾਲ ਪ੍ਰੇਮ ਰੱਖਦੇ ਆ। ਹਿਰਦੇ ਚ ਦ੍ਰਿੜ ਭਾਵਨਾ, ਪਰਪੱਕ ਨਿਸ਼ਚਾ, ਭਰੋਸਾ, ਸ਼ਰਧਾ ਸਤਿਗੁਰੂ ਜੀ ਤੇ ਰੱਖਦੇ ਨੇ।
ਇੱਕ ਸਿੱਖ ਨੇ ਗੁਰ ਹਿਤ ਆਹਾਰਾ,
ਦਿੱਲੀ ਸ਼ਹਿਰ ਦਾ ਹੀ ਇੱਕ ਗੁਰੂ ਕਾ ਸਿੱਖ ਚਾਂਦਨੀ ਚੌਕ ਦੇ ਲਾਗੇ ਲਈ ਰਹਿੰਦਾ ਸੀ। ਮਨ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਉਹਨੇ ਦ੍ਰਿੜ ਭਾਵਨਾ, ਦ੍ਰਿੜ ਨਿਸ਼ਚਾ, ਦ੍ਰਿੜ ਭਰੋਸਾ ਰੱਖਿਆ।
ਕਰਨ ਹੁਤੋ ਤਿੰਨ ਰਿਦੇ ਵਿਚਾਰਾ,
ਉਹਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਦ੍ਰਿੜ ਨਿਸ਼ਚੇ ਸਹਿਤ।
ਅਬ ਤੋ ਪੁਰ ਮੈਂ ਸਤਿਗੁਰ ਰਹੀ,
ਸੋਚਦਾ ਮਨ ਹੀ ਮਨ ਵਿਚਾਰਦਾ ਕਿ ਹੁਣ ਤਾਂ ਸਤਿਗੁਰੂ ਜੀ ਨੇ ਦਿੱਲੀ ਚ ਹੀ ਰਹਿਣਾ, ਦਿੱਲੀ ਵਿੱਚ ਹੀ ਨਿਵਾਸ ਰੱਖਣਾ ਹੈ।
ਜੋ ਸਿੱਖਣ ਕੇ ਸਵਾਮੀ ਆਹੇ,
ਐਸੇ ਸਤਿਗੁਰੂ ਜੀ ਜੋ ਆਪਣੇ ਸਿੱਖਾਂ ਦੇ ਸਵਾਮੀ ਹਨ, ਆਪਣਿਆਂ ਸੇਵਕ ਸਿੱਖਾਂ ਦੇ ਮਾਲਕ ਹਨ।
ਤਿੰਨ ਕੋ ਆਪਣੇ ਸਦਨ ਬੁਲਾਏ,
ਮਨ ਚ ਸੋਚਦਾ ਕਿ ਸਤਿਗੁਰੂ ਜੀ ਨੇ ਦਿੱਲੀ ਰਹਿਣਾ ਕੁਝ ਦਿਨ, ਤੇ ਮੈਂ ਸਤਿਗੁਰੂ ਜੀ ਨੂੰ ਆਪਣੇ ਘਰ ਸੱਦਾਂ, ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਆਪਣੇ ਘਰ ਬੁਲਾਵਾਂ।
ਅਸਨ ਅਚਾਵੋ ਰੁਚਿਰ ਬਣਾਏ,
ਘਰ ਸੱਦ ਕੇ ਬੁਲਾ ਕੇ ਪ੍ਰੇਮ ਸਹਿਤ ਗੁਰਦੇਵ ਲਈ ਭੋਜਨ ਤਿਆਰ ਕਰਾਂ, ਪ੍ਰਸ਼ਾਦਾ ਤਿਆਰ ਕਰਕੇ ਆਪਣੇ ਹੱਥੀ ਪ੍ਰਸ਼ਾਦੇ ਦਾ ਥਾਲ ਪਰੋਸ ਕੇ ਗੁਰਦੇਵ ਦੇ ਸਨਮੁਖ ਸਜਾ ਕੇ ਉਹਨਾਂ ਨੂੰ ਛਕਾਵਾਂ।
ਅਹੀ ਕੈਦ ਮੈਂ ਜੋ ਨੇ ਆਵੇ,
ਪਰ ਸਤਿਗੁਰੂ ਜੀ ਨੂੰ ਤਾਂ ਔਰੰਗੇ ਨੇ ਕੈਦ ਖਾਨੇ ਚ ਕੈਦ ਕੀਤਾ ਹੋਇਆ, ਤੇ ਜੇ ਉਹ ਨਾ ਆਵਣਗੇ ਚੱਲ ਕੇ, ਕਿਉਂਕਿ ਕੈਦ ਵਿੱਚ ਨੇ, ਜੇ ਉਹ ਨਾ ਆਏ ਚੱਲ ਕੇ,
ਲੈ ਕਰ ਜਾਓ ਤਿਸੀ ਥਲ ਖਾਵੇਂ,
ਤੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਉੱਥੇ ਕੈਦ ਖਾਨੇ ਚ ਲੈ ਜਾਵਾਂ, ਤੇ ਉੱਥੇ ਹੀ ਉਹ ਬੈਠ ਕੇ ਪ੍ਰਸ਼ਾਦਾ ਛਕ ਲੈਣਾ।
ਸਭ ਤੇ ਅਧਿਕ ਭਾਗ ਵਡਿਆਈ,
ਕਹਿੰਦੇ ਸਭ ਤੋਂ ਵੱਡੇ ਭਾਗ ਤੇ ਅਧਿਕ ਵਡਿਆਈ ਹੋਵੇਗੀ ਮੇਰੀ।
ਹੋਏ ਮੋਏ ਕੋ ਜੇ ਬਨ ਜਾਈ,
ਤੇ ਜੇ ਸਤਿਗੁਰੂ ਜੀ ਮੇਰੇ ਹੱਥੀ ਪ੍ਰਸ਼ਾਦਾ ਤਿਆਰ ਕੀਤਾ ਹੋਇਆ ਛਕ ਲੈਣ ਤੇ ਘਰ ਆ ਕੇ ਛਕਣ, ਫਿਰ ਤਾਂ ਬਾਤ ਹੀ ਕਿਆ ਹੈ, ਫਿਰ ਤਾਂ ਭਾਗ ਹੀ ਸਵੱਲੇ ਹੋ ਜਾਣਗੇ।
ਮਮ ਕਰ ਚਰਨ ਪਾਏ ਨੈ ਜੇਈ,
ਤੇ ਜੇ ਸਤਿਗੁਰੂ ਜੀ ਮੇਰੇ ਘਰ ਚਰਨ ਨਾ ਪਾਵਣਗੇ, ਕਿਉਂਕਿ ਬਾਦਸ਼ਾਹ ਦੀ ਕੈਦ ਵਿੱਚ ਨੇ, ਕਾਰਾਗ੍ਰਹਿ ਵਿੱਚ ਨੇ, ਜੇ ਉਹ ਨਾ ਵੀ ਆਏ ਚੱਲ ਕੇ ਮੇਰੇ ਘਰ,
ਤਹਾਂ ਗਏ ਤੇ ਅਚੇ ਨਾ ਤੇਈ,
ਤੇ ਜੇ ਮੈਂ ਉੱਥੇ ਭੋਜਨ ਲੈ ਕੇ ਜਾਵਾਂ ਤੇ ਉੱਥੇ ਵੀ ਨਾ ਛਕਣ ਦੇਣ, ਸਿਪਾਹੀ ਨੇ ਖਬਰੇ ਉਹ ਕਹਿਣ ਵੀ ਅਸੀਂ ਜਾਣ ਹੀ ਨਹੀਂ ਦੇਣਾ, ਅੰਦਰ ਮਿਲਣ ਹੀ ਨਹੀਂ ਦੇਣਾ, ਛਕਾਣ ਹੀ ਨਹੀਂ ਦੇਣਾ। ਉੱਥੇ ਵੀ ਜੇ ਕਿਤੇ ਏਦਾਂ ਦੀ ਘਟਨਾ ਘਟ ਗਈ,
ਮੰਦ ਭਾਗ ਆਪਣੋ ਤਬ ਜਾਣੋ,
ਮੈਂ ਜਾਣਾਂਗਾ ਕਿ ਮੇਰੇ ਕਰਮ ਸਭ ਤੋਂ ਮਾੜੇ ਨੇ, ਮੰਦੇ ਨੇ, ਕਿ ਸਾਡੇ ਸਾਹਿਬ ਜੀ ਗੁਰਦੇਵ ਜੀ ਸਾਡੇ ਨਗਰ ਵਿੱਚ ਘਰ ਆਏ ਅਤੇ ਘਰ ਆਇਆਂ ਦੀ ਸਾਡੇ ਕੋਲੋਂ ਸੇਵਾ ਨਾ ਬਣ ਸਕੀ, ਅਸੀਂ ਉਹਨਾਂ ਨੂੰ ਪ੍ਰਸ਼ਾਦਾ ਤੱਕ ਵੀ ਨਾ ਛਕਾ ਸਕੇ। ਮੈਂ ਆਪਣੇ ਮੰਦੇ ਕਰਮ ਮੰਦੇ ਭਾਗ ਜਾਣਾਂਗਾ।
ਗੁਰ ਪ੍ਰਸੰਨ ਨੈ ਹੋਏ ਇਮ ਮਾਨੋ,
ਮੈਂ ਇਹ ਮੰਨਾਂਗਾ ਵੀ ਸਤਿਗੁਰੂ ਜੀ ਪ੍ਰਸੰਨ ਨਹੀਂ ਹੋਏ ਮੇਰੇ 'ਤੇ, ਮੈਨੂੰ ਗੁਰੂ ਸਾਹਿਬ ਦੀ ਪ੍ਰਸੰਨਤਾ ਨਹੀਂ ਮਿਲੀ। ਹਾਂ, ਜੇ ਘਰ ਆ ਕੇ ਛਕ ਲੈਣ ਤਾਂ ਵੀ ਸਮਝਾਂਗਾ ਪ੍ਰਸੰਨ ਨੇ, ਜੇ ਉੱਥੇ ਕਾਰਾਗ੍ਰਹਿ ਵਿੱਚ ਭੋਜਨ ਲੈ ਕੇ ਜਾਵਾਂ, ਉੱਥੇ ਅੰਗੀਕਾਰ ਕਰ ਲੈਣ ਤਾਂ ਵੀ ਸਮਝਾਂਗਾ ਵੀ ਪ੍ਰਸੰਨਤਾ, ਪਰ ਜੇ ਇੱਥੇ ਵੀ ਨਾ ਆਵਣ ਅਤੇ ਉੱਥੇ ਵੀ ਨਾ ਛਕਣ ਤਾਂ ਮੈਂ ਸਮਝਾਂਗਾ ਵੀ ਮੇਰੇ ਮੰਦੇ ਕਰਮ ਨੇ ਅਤੇ ਸਤਿਗੁਰੂ ਜੀ ਦੀ ਮੇਰੇ 'ਤੇ ਪ੍ਰਸੰਨਤਾ ਨਹੀਂ ਹੋਈ।
ਇਤਿਆਦਿਕ ਗਨ ਤਰਕ ਵਿਚਾਰਤ,
ਇੱਦਾਂ ਇਹ ਸਿੱਖ ਆਪਣੇ ਹਿਰਦੇ ਵਿੱਚ ਕਈ ਤਰ੍ਹਾਂ ਦੀਆਂ ਤਰਕਾਂ ਵਿਚਾਰਦਾ, ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ।
ਗਇਓ ਕੈਦ ਥਲ ਹੋਏ ਪ੍ਰੇਮਾਰੁਤ,
ਕੁਝ ਸਮਾਂ ਤਾਂ ਬੈਠਾ ਸੋਚਦਾ ਰਿਹਾ ਕੀ ਕਰਾਂ, ਫਿਰ ਸੋਚਿਆ ਵੀ ਸਤਿਗੁਰਾਂ ਕੋਲ ਚੱਲੀਏ, ਕਾਰਾਗ੍ਰਹਿ 'ਚ ਜਾਂਦੇ ਹਾਂ, ਹੋ ਸਕਦਾ ਸਾਹਿਬ ਨੂੰ ਜੇ ਪਾਇਆ ਤਾਂ ਆਪਣੇ ਦਰਸ਼ਨ ਬਖਸ਼ੀ ਦੇਣਗੇ, ਫਿਰ ਇਹਨਾਂ ਕਾਰਾਗ੍ਰਹਿ ਵਾਲਿਆਂ ਦੀ ਕੀ ਮਜਾਲ ਵੀ ਮੈਨੂੰ ਰੋਕ ਲੈਣ, ਜੇ ਗੁਰੂ ਸਾਹਿਬ ਨੂੰ ਭਾਉਂਦਾ ਹੋਇਆ ਦਰਸ਼ਨ ਦੇਣੇ, ਫਿਰ ਇਹ ਰੋਕ ਨਹੀਂ ਸਕਣਗੇ। ਸਤਿਗੁਰੂ ਜੀ ਦੇ ਪ੍ਰੇਮ 'ਚ ਬੇਬਲ ਹੋਇਆ, ਵਿਆਕੁਲ ਹੋਇਆ ਇਹ ਗੁਰੂ ਕਾ ਸਿੱਖ, ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਕਾਰਾਗ੍ਰਹਿ ਵੱਲ ਆਇਆ।
ਬੂਝ ਸਿਪਾਹੀਆਂ ਗਾ ਗੁਰ ਪਾਸ,
ਸਿਪਾਹੀਆਂ ਨਾਲ ਜਾ ਕੇ ਗੱਲ ਕੀਤੀ, ਹਾਲੇ ਜਾ ਕੇ ਸਿਪਾਹੀਆਂ ਨੂੰ ਪੁੱਛਿਆ ਹੀ ਹੈ, ਔਰੰਗਜ਼ੇਬ ਦਾ ਕੋਈ ਸੁਨੇਹਾ ਨਹੀਂ ਸੀ ਪੁੱਜਿਆ ਵੀ ਕਿਸੇ ਨੂੰ ਮਿਲਣ ਨਹੀਂ ਦੇਣਾ। ਸਿਪਾਹੀਆਂ ਦੇ ਮਨ 'ਚ ਖਬਰੇ ਕਿੱਦਾਂ ਦੀ ਸਤਿਗੁਰੂ ਜੀ ਨੇ ਖੇਡ ਵਰਤਾ ਦਿੱਤੀ, ਉਹਨਾਂ ਨੇ ਰੋਕਿਆ ਹੀ ਨਹੀਂ, ਕਹਿੰਦੇ ਜਾ ਕੇ ਅੰਦਰ ਦਰਸ਼ਨ ਕਰ ਲੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਪਹੁੰਚਿਆ ਇਹ ਸਿੱਖ।
ਖਰੋ ਪਇਓ ਟਿਗ ਕੈ ਅਰਦਾਸ,
ਕਾਰਾਗ੍ਰਹਿ 'ਚ ਗੁਰਦੇਵ ਜੀ ਨਜ਼ਰਬੰਦ ਨੇ, ਜਾ ਕੇ ਸਨਮੁਖ ਹੱਥ ਜੋੜ ਕੇ ਗੁਰਸਿੱਖ ਖਲੋ ਗਿਆ, ਨਮਸਕਾਰ ਕੀਤੀ ਤੇ ਅਰਦਾਸ ਕਰਦਿਆਂ ਬੋਲਿਆ,
ਨਮੋ ਠਾਨ ਕਰ ਜੋਰੇ ਹੱਥ,
ਹੱਥ ਬੰਨੇ ਹੋਏ ਨੇ, ਬੜੇ ਸਨਿਮਰ ਭਾਵ ਨਾਲ ਸੀਸ ਝੁਕਾ ਕੇ ਮੱਥਾ ਟੇਕਿਆ।
ਪੁਲਤ ਬਿਲੋਚਨ ਜਲ ਕੇ ਸਾਥ,
ਅੱਖਾਂ ਸਿੱਖ ਦੀਆਂ ਭਰ ਆਈਆਂ। ਗੁਰਦੇਵ ਨੂੰ ਕਾਰਾਗ੍ਰਹਿ 'ਚ ਵੇਖ ਕੇ ਸਿੱਖ ਦਾ ਮਨ ਭਲਾ ਕਿਵੇਂ ਖੇੜੇ 'ਚ ਆ ਸਕਦਾ ਸੀ, ਤਖਤਾਂ 'ਤੇ ਬੈਠੇ ਗੁਰਦੇਵ ਨੂੰ ਚੰਦੋਏ ਥੜੇ ਜਿੱਥੇ ਚਵਰ ਸਾਹਿਬ ਝੁਲਦੇ ਇਹੋ ਜਿਹੇ ਸਰੂਪ ਦੇ ਦਰਸ਼ਨ ਕੀਤੇ ਸਨ, ਅਤੇ ਅੱਜ ਕਾਰਾਗ੍ਰਹਿ ਵਿੱਚ ਨਾ ਸੀਸ ਦੇ ਚਵਰ ਹੈ ਨਾ ਕੋਈ ਛਤਰ ਨਜ਼ਰ ਆਉਂਦਾ, ਅਤੇ ਵੇਖ ਕੇ ਸਿੱਖ ਦੇ ਨੇਤਰ ਤਾਂ ਭਰ ਨਹੀਂ ਸਨ, ਅੱਖਾਂ ਤਾਂ ਸਜਲ ਹੋਣੀਆਂ ਹੀ ਸੀ, ਮਨ ਹੀ ਮਨ ਖਬਰੇ ਕਿੰਨੀਆਂ ਕੁ ਵੱਧ ਸੀਸਾਂ ਦਿੱਤੀਆਂ ਨੁਰੰਗੇ ਨੂੰ, ਗਰਕ ਹੋ ਜਾਏ ਇਹਦਾ ਬੇੜਾ, ਇਹਦਾ ਕੱਖ ਨਾ ਰਵੇ ਮਲੇਛ ਦਾ, ਜਿਹਨੇ ਸਤਿਗੁਰੂ ਜੀ ਨੂੰ ਇਹੋ ਜਿਹੇ ਹਾਲਾਤ ਵਿੱਚ ਬਿਠਾਇਆ ਹੋਇਆ, ਇੱਦਾਂ ਸਿੱਖ ਦੇ ਨੇਤਰ ਭਰ ਆਏ।
ਸੁਣੋ ਨਾਥ ਅਭਿਲਾਖਾ ਮੋਰੀ,
ਸਤਿਗੁਰੂ ਜੀ ਦੇ ਸਨਮੁਖ ਖਲੋ ਕੇ ਕਹਿੰਦਾ ਨਾਥ ਜੀ, ਹੇ ਗੁਰਦੇਵ ਜੀ, ਮੇਰੇ ਮਨ ਦੀ ਅਭਿਲਾਖਾ ਹੈ।
ਬਹੁ ਦਿਵਸਨ ਕੀ ਰਿਦੇ ਬਡੇਰੀ,
ਬੜੇ ਦਿਨਾਂ ਦੀ ਹੈ, ਅੱਜ ਦੀ ਨਹੀਂ, ਬਹੁਤ ਦਿਨਾਂ ਦੀ ਲੰਮੀ ਆਸ ਹੈ ਮੇਰੇ ਮਨ ਦੇ ਵਿੱਚ, ਮੈਂ ਮਨ ਵੱਡੀ ਆਸ ਹਰੇ, ਬੜੀ ਵੱਡੀ ਆਸ ਹੈ ਤੇ ਬੜੇ ਦਿਨਾਂ ਦੀ ਹੈ।
ਸ਼੍ਰੀ ਗੁਰ ਸਦਨ ਚਰਨ ਕੋ ਪਾਵੇ,
ਮੇਰੇ ਮਨ 'ਚ ਇਹ ਆਸ ਹੈ ਕਿ ਸਤਿਗੁਰੂ ਜੀ ਆਪ ਜੀ ਮੇਰੇ ਘਰ ਚਰਨ ਪਾਵੋ, ਮੇਰੇ ਗ੍ਰਹਿ ਵਿਖੇ ਆ ਕੇ ਚਰਨ ਪਾਵੋ।
ਮੋਰ ਹੱਥ ਤੇ ਭੋਜਨ ਖਾਵੇ,
ਮੇਰੇ ਹੱਥੀ ਮੇਰੇ ਸਾਹਿਬ ਜੀ ਭੋਜਨ ਛਕਣ, ਘਰ ਆਵਣ ਮੇਰੇ ਬੈਠਣ ਤੇ ਮੈਂ ਆਪਣੇ ਹੱਥੀਂ ਭੋਜਨ ਛਕਾਵਾਂ, ਇਹ ਮੇਰੀ ਆਸ ਹੈ।
ਅਸਮੰਜਸ ਜਾਣੇ ਵਿਧ ਜੋ,
ਪਰ ਪਾਤਸ਼ਾਹ ਇਹ ਤਾਂ ਹੁਣ ਅਸਮੰਜਸ ਵਿਧੀ ਬਣ ਗਈ ਹੈ। ਅਸਮੰਜਸ ਇਹ ਹੈ ਕਿ ਆਪ ਜੀ ਇੱਥੇ ਕਾਰਾਗ੍ਰਹਿ 'ਚ ਬੈਠੇ ਹੋ, ਕਿਵੇਂ ਆ ਸਕਦੇ ਹੋ ਘਰ? ਹਾਂਜੀ,
ਨਿਸ਼ਚਾ ਹੋਤ ਮੋਏ ਕੋ ਤੋ,
ਪਰ ਮੇਰੇ ਮਨ 'ਚ ਇਹ ਨਿਸ਼ਚਾ ਹੈ ਕਿ ਤੁਸੀਂ ਮੇਰੀ ਭਾਵਨਾ ਜਿਵੇਂ ਕਿਵੇਂ ਕਰਕੇ ਪੂਰਨ ਕਰੋਗੇ।
ਪ੍ਰੇਮ ਅਧੀਨ ਪ੍ਰਭੂ ਹੈ ਮੇਰੇ,
ਮੇਰੇ ਪ੍ਰਭੂ ਜੀ ਮੇਰੇ ਸਤਿਗੁਰੂ ਜੀ ਪ੍ਰੇਮ ਦੇ ਅਧੀਨ ਨੇ, ਮੈਨੂੰ ਇਹ ਨਿਸ਼ਚਾ, ਭਾਵੇਂ ਕਿ ਅਸਮੰਜਸ ਬਾਤ ਹੈ, ਕਾਰਾਗ੍ਰਹਿ ਚੋਂ ਮੇਰੇ ਘਰ ਚੱਲ ਕੇ ਜਾਣਾ ਔਖਾ ਕੰਮ ਹੈ, ਅਸਮੰਜਸ ਹੈ, ਪਰ ਮੈਨੂੰ ਇਹ ਪਤਾ ਹੈ ਕਿ ਸਤਿਗੁਰੂ ਜੀ ਜਿਹੜੇ ਤੁਹਾਡੇ ਨਾਲ ਪ੍ਰੀਤ ਕਰਦੇ ਹੈ, ਪ੍ਰੇਮ ਕਰਦੇ ਹੈ, ਉਹਨਾਂ ਦੇ ਵੱਸ ਹੋ ਕੇ ਤੁਸੀਂ ਨਾ ਕਰਨ ਵਾਲਾ ਕੰਮ ਵੀ ਕਰ ਲੈਂਦੇ ਹੋ, ਅਕਰਨੀ ਵੀ ਕਰ ਲੈਂਦੇ ਹੋ। ਇਹ ਆਪ ਜੀ ਦੀ ਖੇਡ ਹੈ ਪ੍ਰੇਮ ਦੇ ਵੱਸ ਹੋ ਕੇ ਕਰਨ ਦੀ।
ਅਨ ਕਰਨੋ ਪੀ ਕਰੇ ਸੁਪ੍ਰੇਰੇ,
ਨਾ ਕਰਨੇ ਵਾਲਾ ਕੰਮ, ਅਨ ਹੋਣੀ ਵਾਲਾ ਕੰਮ ਵੀ ਆਪ ਜੀ ਕਰ ਸਕਦੇ ਹੋ। ਜੇ ਆਪ ਜੀ ਨੂੰ ਭਾਵੇ ਤੇ ਇਸ ਬੰਦੀ ਖਾਨੇ ਵਿੱਚੋਂ ਵੀ ਚੱਲ ਕੇ ਮੇਰੇ ਘਰ ਚਰਨ ਪਾ ਸਕਦੇ ਹੋ। ਇਹ ਮੇਰੇ ਮਨ ਦੀ ਭਾਵਨਾ ਕਿ ਤੁਸੀਂ ਪ੍ਰੇਮ ਦੇ ਅਧੀਨ ਹੋ।
ਪੂਰੋ ਇੱਛਾ ਨਾਥ ਹਮਾਰੀ,
ਇਹ ਨਾਥ ਜੀ ਮੇਰੇ ਮਨ ਦੀ ਇੱਛਾ ਪੂਰੋ, ਮੇਰੇ ਮਨ ਦੀ ਇਹ ਪ੍ਰਬਲ ਇੱਛਾ ਹੈ ਕਿ ਘਰ ਆਵੋ, ਘਰ ਆਓ ਤੇ ਮੈਂ ਆਪਣੇ ਹੱਥੀਂ ਤੁਹਾਨੂੰ ਭੋਜਨ ਛਕਾਵਾਂ। ਇਹ ਮੇਰੀ ਪ੍ਰਬਲ ਇੱਛਾ ਆਪ ਜੀ ਪੂਰਨ ਕਰੋ।
ਅਚੋ ਅਸਨ ਕੋ ਚੱਲ ਇੱਕ ਵਾਰੀ,
ਆਪ ਜੀ ਇੱਕ ਵਾਰੀ ਤਾਂ ਚੱਲੋ, ਚੱਲ ਕੇ ਇੱਕ ਵਾਰ ਭੋਜਨ ਗ੍ਰਹਿਣ ਕਰੋ, ਅੰਗੀਕਾਰ ਕਰੋ।
ਨਾਏ ਤਕੋ ਇਹਾਂ ਲੈ ਆਵੋ,
ਤੇ ਹੇ ਪਾਤਸ਼ਾਹ ਜੇ ਘਰ ਨਹੀਂ ਚਰਨ ਪਾਉਣੇ ਤੇ ਫਿਰ ਆਗਿਆ ਦਿਓ, ਮੈਂ ਪ੍ਰਸ਼ਾਦਾ ਤਿਆਰ ਕਰਕੇ ਇੱਥੇ ਹੀ ਲੈ ਆਵਾਂ, ਆਪ ਜੀ ਦੇ ਚਰਨਾਂ ਵਿੱਚ ਇੱਥੇ ਹੀ ਹਾਜ਼ਰ ਹੋ ਜਾਵਾਂ।
ਬੈਠ ਸਮੀਪ ਆਹਾਰ ਅਚਾਵੋ,
ਇੱਥੇ ਆਪ ਜੀ ਦੇ ਕੋਲ ਬੈਠ ਕੇ ਆਪ ਜੀ ਨੂੰ ਭੋਜਨ ਛਕਾਵਾਂ।
ਸੁਣ ਸਿੱਖ ਬੇਨਤੀ ਪ੍ਰਭੂ ਅਲਾਵੇ,
ਜਦੋਂ ਸਿੱਖ ਨੇ ਉਹ ਬੇਨਤੀ ਕੀਤੀ, ਸੁਣ ਕੇ ਦਿਆਲੂ ਸਤਿਗੁਰੂ ਬੜੀ ਮਿਹਰਬਾਨ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ,
ਕਰ ਤਿਆਰ ਹਮ ਭੋਜਨ ਖਾਵੇ।
ਮਹਾਰਾਜ ਜੀ ਕਹਿੰਦੇ ਸਿੱਖਾ ਜਾ ਘਰ, ਪ੍ਰਸ਼ਾਦਾ ਤਿਆਰ ਕਰ, ਭਜਨ ਕਰਦਿਆਂ ਬਾਣੀ ਪੜ੍ਹਦਿਆਂ ਅਸੀਂ ਆਵਾਂਗੇ ਛਕਣ ਵਾਸਤੇ। ਹਾਂਜੀ,
ਤੋਹੇ ਸਦਨ ਮੈਂ ਆਵੇ ਬੈਸੇ,
ਆਵਾਂਗੇ ਵੀ ਤੇਰੇ ਘਰ, ਤੇਰੇ ਘਰ ਬੈਠ ਕੇ ਭੋਜਨ ਛਕਾਂਗੇ। ਹਾਂਜੀ,
ਇੱਛਾ ਪੂਰੇ ਤਵ ਉਰ ਜੈਸੇ,
ਜਿਵੇਂ ਤੇਰੇ ਮਨ ਦੀ ਇੱਛਾ ਹੈ ਉਸੇ ਤਰ੍ਹਾਂ ਹੀ ਪੂਰੀ ਕਰਾਂਗੇ। ਤੂੰ ਜਾ ਘਰ, ਘਰ ਜਾ ਕੇ ਗੱਫਾ ਪ੍ਰਸ਼ਾਦਾ ਤਿਆਰ ਕਰ, ਅਸੀਂ ਤੇਰੇ ਕੋਲ ਆ ਕੇ ਘਰ ਆ ਕੇ ਛਕਾਂਗੇ, ਕੋਲ ਬਹਿ ਕੇ ਤੇਰੀ ਇੱਛਾ ਪੂਰਨ ਕਰਾਂਗੇ।
ਦੋਹਰਾ ਹੋਏ ਪ੍ਰਭਾਤ ਜਬ ਆਗਲੀ, ਦਿਵਸ ਆਏ ਹੈ ਜਾਮ।
ਪਾਤਸ਼ਾਹ ਨੇ ਸਮਾਂ ਵੀ ਦੱਸਿਆ ਵੀ ਕਦੋਂ ਆਵਾਂਗੇ। ਮਹਾਰਾਜ ਜੀ ਕਹਿੰਦੇ ਜਿਹੜਾ ਕੱਲ੍ਹ ਦਾ ਦਿਨ ਚੜ੍ਹੇਗਾ ਪ੍ਰਭਾਤ ਹੋਵੇਗੀ, ਕੱਲ੍ਹ ਨੂੰ ਤਿਆਰੀ ਕਰੀ, ਇੱਕ ਪਹਿਰ ਜਦੋਂ ਦਿਨ ਚੜ੍ਹ ਜਾਏਗਾ। ਹਾਂਜੀ,
ਅਚਵੇਂ ਭੋਜਨ ਪਹੁੰਚ ਕੇ ਬੈਠ ਤਿਹਾਰੇ ਤਾਮ,
ਇੱਕ ਪਹਿਰ ਜਦੋਂ ਦਿਨ ਚੜ੍ਹੇਗਾ ਉਦੋਂ ਆ ਕੇ ਤੇਰੇ ਘਰ ਅਸੀਂ ਪ੍ਰਸ਼ਾਦਾ ਛਕਾਂਗੇ। ਇਹ ਸਾਹਿਬ ਦਾ ਨੇਮ ਸੀ, ਇੱਕ ਪਹਿਰ ਦਿਨ ਚੜ੍ਹੇ ਹੀ ਭੋਜਨ ਛਕਦੇ। ਇਤਿਹਾਸ ਵਿੱਚ ਇਹ ਬਚਨ ਵਾਰ ਵਾਰ ਆਉਂਦਾ, ਇੱਕ ਪਹਿਰ ਦਿਨ ਚੜ੍ਹੇ ਤੱਕ ਸਤਿਗੁਰੂ ਜੀ ਦਾ ਦੀਵਾਨ ਸਜਦਾ ਸੀ ਤਕਰੀਬਨ ਸੁਬਾਹ 8-9 ਵਜੇ ਤੱਕ, ਫਿਰ ਬਾਅਦ ਵਿੱਚ ਜਾ ਕੇ ਗੁਰਦੇਵ ਨੇ ਗੱਫਾ ਪ੍ਰਸ਼ਾਦਾ ਛਕਣਾ। ਤੋ ਗੁਰਦੇਵ ਕਹਿਣ ਲੱਗੇ ਇੱਕ ਪਹਿਰ ਦਿਨ ਚੜ੍ਹੇਗਾ ਜਿਸ ਵੇਲੇ ਉਦੋਂ ਤੇਰੇ ਘਰ ਆਵਾਂਗੇ ਤੇ ਆ ਕੇ ਭੋਜਨ ਛਕਾਂਗੇ, ਪ੍ਰਸ਼ਾਦਾ ਛਕਾਂਗੇ।
ਚੌਪਈ ਸੁਣ ਸਤਿਗੁਰ ਬਚ ਬਿਨ ਸੰਦੇਹ,
ਸਤਿਗੁਰੂ ਜੀ ਦੇ ਬਚਨ ਸਿੱਖ ਨੇ ਨਿਰਸੰਦੇਹ ਸੁਣੇ, ਕੋਈ ਸੰਸਾ ਨਹੀਂ, ਕਿਵੇਂ ਆਉਣਗੇ? ਇੱਥੇ ਨਜ਼ਰਬੰਦ ਨੇ ਸਿਪਾਹੀ ਆਉਣ ਦੇਣਗੇ ਭਲਾ? ਅੱਜ ਦੇ ਸਿੱਖ ਹੁੰਦੇ ਤੇ ਕਈ ਸਵਾਲ ਪੁੱਛਣੇ ਸੀ, ਮਹਾਰਾਜ ਕਿਵੇਂ ਆਓਗੇ ਤੁਸੀਂ, ਇੱਥੇ ਤਾਂ ਸਿਪਾਹੀ ਖੜੇ, ਬਲਿਆਰ ਜਾਈਏ ਉਹਨਾਂ ਗੁਰੂ ਕੇ ਸਿੱਖਾਂ ਤੋਂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਤੇ ਕੋਈ ਸੰਦੇਹ ਨਹੀਂ ਕੀਤਾ, ਜਿਹੜਾ ਬਚਨ ਗੁਰਦੇਵ ਨੇ ਕਿਹਾ ਨਿਰਸੰਦੇਹ ਸਤ ਕਰਕੇ ਮੰਨ ਲਿਆ ਵੀ ਜੇ ਕਿਹਾ ਆਵਾਂਗੇ ਤੇ ਫਿਰ ਜ਼ਰੂਰ ਆਵਣਗੇ। ਇਤਿਹਾਸ ਵਿੱਚ ਬਚਨ ਆਉਂਦਾ ਕਿ ਜਦੋਂ ਸਤਿਗੁਰੂ ਜੀ ਸ਼ਹੀਦੀ ਦੇਣ ਗਏ ਤੇ ਰਸਤੇ 'ਚ ਤਰਾਵੜੀ ਇੱਥੇ ਉਤਾਰਾ ਕੀਤਾ ਤੇ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਘਰ ਚਰਨ ਪਾਓ, ਤੇ ਗੁਰਦੇਵ ਕਿਹਾ ਸੀ ਆਵਾਂਗੇ ਜ਼ਰੂਰ, ਪਛਾਣ ਲਈ, ਸਿਆਣ ਲਈ। ਤੇ ਜਿਸ ਵੇਲੇ ਸਾਹਿਬਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਦਿੱਲੀਓਂ ਤੁਰੇ, ਤਰਾਵੜੀ ਉਸ ਸਿੱਖ ਦੇ ਘਰ ਪੁੱਜੇ ਤੇ ਉਹਨੇ ਪੁੱਛਿਆ ਕੌਣ? ਕਹਿਣ ਲੱਗਾ ਮੈਂ ਸਤਿਗੁਰਾਂ ਦਾ ਸੇਵਕ, ਆ ਨੌਵੇਂ ਪਾਤਸ਼ਾਹ ਦਾ ਸੀਸ ਹੈ। ਜਦੋਂ ਦਰਸ਼ਨ ਕੀਤੇ ਤਾਂ ਸਿੱਖ ਨੇ ਕਿਹਾ ਸੀ, ਪਾਤਸ਼ਾਹ ਤੁਸੀਂ ਕਿਹਾ ਸੀ ਆਵਾਂਗੇ ਪਰ ਇੱਦਾਂ ਆਓਗੇ ਪਾਤਸ਼ਾਹ ਮੈਨੂੰ ਅੰਦਾਜ਼ਾ ਨਹੀਂ ਸੀ। ਨਿਸ਼ਚਾ ਤਾਂ ਸੀ ਵੀ ਆਓਗੇ ਪਰ ਇੱਦਾਂ ਆਵੋਗੇ ਗੁਰਦੇਵ ਕਿ ਆਪ ਜੀ ਦਾ ਸੀਸ ਆਵਣਾ ਸੀ। ਹੁਣ ਨਿਰਸੰਦੇਹ ਸਿੱਖ ਨੇ ਜਾਣ ਲਿਆ ਵੀ ਜੇ ਸਾਹਿਬ ਨੇ ਕਿਹਾ ਆਵਾਂਗੇ ਤੇ ਫਿਰ ਜ਼ਰੂਰ ਆਵਣਗੇ।
ਹਰਕ ਪਇਓ ਸਿੱਖ ਬਿਸਮੈ ਲੇ,
ਸਿੱਖ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ, ਨਾਲੇ ਵਿਸਮਾਦ ਵਿੱਚ ਹੈ ਮੇਰੇ ਸਾਹਿਬ ਲਈ ਕਿਹੜਾ ਕੋਈ ਕਠਿਨ ਹੈ, ਇਹ ਕਾਰਾਗ੍ਰਹਿ ਇਹ ਕੈਦ ਖਾਨੇ ਕੀ ਨੇ ਮੇਰੇ ਸਤਿਗੁਰਾਂ ਦੇ ਸਨਮੁਖ।
ਅਹੀ ਕੈਦ ਮੈਂ ਚੌਕੀ ਪਾਸ,
ਕਹਿੰਦੇ ਕੈਦ ਜਿੱਥੇ ਉਹ ਕੈਦ ਖਾਨਾ ਹੈ ਜਿੱਥੇ ਸਾਹਿਬ ਨੂੰ ਰੱਖਿਆ ਹੋਇਆ ਲਾਗੇ ਚੌਂਕੀ ਹੈ।
ਤੋ ਆਏ ਹੈ ਮੋਰ ਆਵਾਸ,
ਸਾਹਿਬ ਨੇ ਕਿਹਾ ਵੀ ਆਵਾਂਗੇ ਫਿਰ ਵੀ ਆਉਣਗੇ ਇਹਦੇ ਚ ਕੋਈ ਅਤ ਕਥਨੀ ਨਹੀਂ।
ਬੰਦਨ ਕਰ ਉਤਲਾਵਤ ਗਏ,
ਮੱਥਾ ਟੇਕਿਆ ਨਮਸਕਾਰ ਕੀਤੀ ਉਤਾਵਲਾ ਹੋਇਆ, ਪੈਰ ਜ਼ਮੀਨ ਤੇ ਨਹੀਂ ਲੱਗਦੇ, ਪੱਬ ਜ਼ਮੀਨ ਤੇ ਨਹੀਂ ਲੱਗਦੇ, ਉੱਡਦਾ ਹੀ ਜਾਂਦਾ ਸਿੱਖ ਘਰ ਨੂੰ।
ਰੁਚਿਰ ਆਹਾਰ ਕਰਨ ਉਦਤਿਓ,
ਸਤਿਗੁਰੂ ਜੀ ਲਈ ਸੋਹਣੇ ਸਵਾਦੀ ਭੋਜਨ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਨ ਵਾਸਤੇ ਉਮੜਿਆ।
ਕਰਿਓ ਤਿਹਾਵਲ ਬੋ ਸੁਚਤਾਰੀ,
ਸਭ ਤੋਂ ਪਹਿਲਾਂ ਜੋ ਸਤਿਗੁਰੂ ਜੀ ਨੂੰ ਭੋਗ ਲੱਗਦਾ ਪ੍ਰਵਾਨ ਹੁੰਦਾ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਗੁਰਸਿੱਖ ਨੇ ਬੜੀ ਸੁਚਮਤਾ ਨਾਲ ਤਿਆਰ ਕੀਤੀ। ਸੁਚਮਤਾ ਦਾ ਮਤਲਬ ਪਵਿੱਤਰਤਾ ਨਾਲ, ਜਿੱਥੇ ਦੇਗ ਤਿਆਰ ਕਰਨੀ ਪਹਿਲਾਂ ਉਹ ਥਾਂ ਸਾਫ਼ ਕੀਤਾ। ਪੁਰਾਣੇ ਸਮਿਆਂ 'ਚ ਕੱਚੇ ਚੁੱਲ੍ਹੇ ਆਦਿਕ ਹੁੰਦੇ, ਗੁਰਸਿੱਖ ਉਹਨੂੰ ਪਰੋਲੇ ਨਾਲ ਲਿਪ ਲੈਂਦੇ ਸਨ ਵੀ ਲਿਪ ਕੇ ਉਹ ਸਾਫ਼ ਸੁਥਰਾ ਹੋ ਜਾਂਦਾ, ਫਿਰ ਉਹਦੇ 'ਤੇ ਭਾਂਡਾ ਸਾਫ਼ ਕਰਕੇ ਰੱਖਣਾ, ਉਹਦੇ 'ਚ ਦੇਗ ਤਿਆਰ ਕਰਨੀ। ਤੋ ਗੁਰਸਿੱਖ ਨੇ ਬੜੀ ਪਵਿੱਤਰਤਾ ਨਾਲ ਸਫਾਈ ਨਾਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ।
ਪੁਨ ਪਾਇਸ ਕਰਵਾਇਸ ਤਿਆਰੀ,
ਫਿਰ ਖੀਰ ਦੀ ਤਿਆਰੀ ਕਰਵਾਈ।
ਓਦਨ ਪਹਿਤ ਸਵਾਦ ਦਦ ਬਰੇ,
ਕਹਿੰਦੇ ਫਿਰ ਬੜੀ ਸੋਹਣੀ ਖੀਰ ਤਿਆਰ ਕੀਤੀ, ਮੇਵੇ ਪਾਏ, ਫਿਰ ਵੜਿਆਂ ਵਾਲੇ ਦਾਲ ਦੇ ਵੜੇ ਬਣਾਏ, ਉਹਦੇ ਵੜੇ ਬਣਾ ਕੇ ਦਹੀਂ ਵਿੱਚ ਮਿਲਾਏ ਅਤੇ ਦਹੀਂ ਅਤੇ ਵੜੇ ਤਿਆਰ ਕੀਤੇ, ਵਿੱਚ ਜੀਰਾ ਪਾਇਆ, ਧਨੀਆ ਪਾ ਕੇ ਬੜੇ ਸਵਾਦੀ ਵੇਖਣ ਨੂੰ ਨਜ਼ਰ ਆਉਂਦੇ।
ਕਰੇ ਪਾਤਰੇ ਮੰਡੇ ਖਰੇ,
ਪਾਤਰੇ ਮੰਡੇ ਪਤਲੇ ਪਤਲੇ ਮੰਡ ਤਿਆਰ ਕੀਤੇ, ਭੋਜ ਪ੍ਰਸ਼ਾਦੇ ਪਤਲੇ ਪਤਲੇ ਫੁਲਕੇ ਉਹ ਤਿਆਰ ਕੀਤੇ।
ਅਧਿਕ ਸਲਵਣ ਸੋ ਤੁਰਸ਼ ਬਣਾਏ,
ਸਲੂਣੇ ਪਦਾਰਥ ਬਣਾਏ, ਖੱਟੇ ਪਦਾਰਥ ਵੀ ਤਿਆਰ ਕੀਤੇ ਬਣਾਏ।
ਇਤਿਆਦਿਕ ਬੋ ਮਧੁਰ ਕਰਾਏ,
ਫਿਰ ਮਿੱਠੇ ਭੋਜਨ ਖੀਰ ਵੀ ਬਣਾਈ, ਉੱਧਰ ਮਿੱਠੇ ਚਾਵਲ ਵੀ ਬਣਾ ਲਏ, ਨਾਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੋਈ ਹੈ।
ਇਮ ਕਰਤੇ ਓ ਭੋਜਨ ਅਭਿਰਾਮ,
ਇੱਦਾਂ ਭੋਜਨ ਤਿਆਰ ਕਰਦਿਆਂ ਕਰਦਿਆਂ
ਬਾਸੁਰ ਹੋਤ ਪਇਓ ਜਬ ਜਾਮ,
ਇੱਕ ਪੈਰ ਦਿਨ ਚੜ੍ਹ ਗਿਆ, ਪ੍ਰਸ਼ਾਦਾ ਪਾਣੀ ਤਿਆਰ ਕਰਦਿਆਂ ਕਰਦਿਆਂ ਇੱਕ ਪੈਰ ਦਿਨ ਚੜ੍ਹ ਗਿਆ।
ਸਦਨ ਸਿੱਖ ਕੇ ਪ੍ਰਗਟੇ ਆਏ,
ਸਿੱਖ ਬੈਠਾ ਹੀ ਸੀ, ਮਨ 'ਚ ਸੋਚਿਆ ਪ੍ਰਸ਼ਾਦਾ ਤਿਆਰ ਕਰਕੇ ਸਾਹਿਬ ਆ ਰਹੇ ਹੋਣਗੇ, ਇੱਕ ਪੈਰ ਤਾਂ ਚੜ੍ਹ ਗਿਆ ਦਿਨ, ਹਲੇ ਸੋਚਿਆ ਹੀ ਸੀ ਕਿ ਦਿਨ ਦੁਨੀਆਂ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਦੇ ਘਰ ਆਣ ਅਚਾਨਕ ਹੀ ਪ੍ਰਗਟ ਹੋ ਗਏ।
ਸਤਿ ਸ੍ਰੀ ਅਕਾਲ,
ਅਚਾਨਕ ਹੀ ਇੱਕਦਮ ਹੀ ਕਿਤੋਂ ਪੈਰਾਂ ਦੇ ਚਰਨਾਂ ਦੇ ਖੜਾਕ ਦੀ ਆਵਾਜ਼ ਨਹੀਂ ਸੁਣੀ ਵੀ ਬਾਹਰੋਂ ਆਏ ਹੋਣ, ਦਰਵਾਜ਼ਾ ਖੁੱਲ੍ਹਾ ਹੋਵੇ, ਇੱਕਦਮ ਅਚਾਨਕ ਹੀ ਆਣ ਪ੍ਰਗਟ ਹੋ ਗਏ ਸਤਿਗੁਰੂ ਜੀ ਸਨਮੁਖ।
ਕਯੋ ਛੁਦਾ ਹਮ ਕੋ ਅਧਿਕਾਏ,
ਬਾਹਰ ਆ ਗਏ, ਸਿੱਖ ਅੰਦਰ ਪ੍ਰਸ਼ਾਦਾ ਤਿਆਰ ਕਰੀ ਜਾਂਦਾ ਸੀ, ਆਵਾਜ਼ ਮਾਰੀ ਸਿੱਖਾ ਭੁੱਖ ਲੱਗੀ ਆ ਪ੍ਰਸ਼ਾਦਾ ਤਿਆਰ ਜੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਭੁੱਖ ਲੱਗੀ ਜੇ ਕੜਾਕਾ, ਖਾਲਸੇ ਦੇ ਬੋਲੇ 'ਚ ਭੁੱਖ ਨੂੰ ਕਹਿੰਦੇ ਆ ਕੜਾਕਾ, ਕੜਾਕਾ ਲੱਗਾ ਗੱਫਾ ਤਿਆਰ ਜੇ, ਹਾਂਜੀ
ਜੋ ਆਹਾਰ ਤੈਂ ਤਿਆਰ ਕਰਾਏ,
ਲਿਆ ਭਾਈ ਜਿਹੜਾ ਭੋਜਨ ਤੈਂ ਤਿਆਰ ਕਰਵਾਇਆ ਹੈ,
ਸੋ ਅਬ ਲਿਆਵੋ ਦਿਓ ਅਚਾਏ,
ਲਿਆਓ ਭਾਈ ਛਕਾਓ ਸਾਨੂੰ ਜਿਹੜਾ ਗੱਫਾ ਪ੍ਰਸ਼ਾਦਾ ਤਿਆਰ ਕੀਤਾ ਹੋਇਆ।
ਦੇਰ ਨਾ ਕਰੋ ਨੀਰ ਕੋ ਆਨੋ,
ਦੇਰੀ ਨਾ ਕਰ ਭਾਈ, ਭੁੱਖ ਬੜੀ ਡਾਢੀ ਲੱਗੀ ਜੇ, ਗੱਲ ਤਾਂ ਪ੍ਰੇਮ ਦੀ ਭੁੱਖ ਸੀ, ਕਹਿੰਦੇ ਭੁੱਖ ਡਾਢੀ ਲੱਗੀ ਆ, ਦੇਰ ਨਾ ਕਰ, ਲਿਆਓ ਜਲ, ਲਿਆਓ ਛੇਤੀ ਨਾਲ ਜਲ ਲਿਆ ਕੇ ਹੱਥ ਧੁਆਓ।
ਬੈਠੇ ਹਮ ਕਿਸ ਥਾਨ ਬਖਾਨੋ,
ਨਾਲੇ ਦੱਸ ਵੀ ਬੈਠੀਏ ਕਿੱਥੇ, ਪਾਤਸ਼ਾਹ ਬਾਹਰ ਵਿਹੜੇ ਚ ਆਣ ਕੇ ਖੜੇ ਸਾ, ਕਹਿੰਦੇ ਬੈਠੀਏ ਕਿੱਥੇ ਭਾਈ, ਸਾਡੇ ਬੈਠਣ ਦਾ ਪ੍ਰਬੰਧ ਕਿੱਥੇ ਕੀਤਾ।
ਦੇਖ ਪ੍ਰੇਮ ਅਰ ਭਾਉ ਬਡੇਰੇ,
ਤੇਰਾ ਪ੍ਰੇਮ ਵੇਖ ਕੇ, ਤੇਰਾ ਭਾਉ ਵੇਖ ਕੇ,
ਪੌ ਸਿੱਖ ਚੱਲ ਆਏ ਘਰ ਤੇਰੇ,
ਐ ਸਿੱਖਾ ਅਸੀਂ ਤੇਰੇ ਘਰ ਚੱਲ ਕੇ ਆਏ ਹਾਂ।
ਦੇਖਤ ਸਿੱਖ ਬਿਲੰਦ ਆਨੰਦਿਓ,
ਮੈਂ ਉਹਨਾਂ ਘਰਾਂ ਵਿੱਚ ਸਦਾ ਹੀ ਵਸਦਾ ਜਿੱਥੇ ਮੇਰੇ ਨਾਲ ਪ੍ਰੇਮ ਤੇ ਭਾਵਨਾ ਕਰਨ ਵਾਲੇ ਸਿੱਖ ਵਸਦੇ, ਉਹਨਾਂ ਘਰਾਂ ਵਿੱਚ ਤਾਂ ਸਦਾ ਹੀ ਆ ਮੈਂ ਹਾਜ਼ਰ ਹੀ ਹਾਂ, ਜਿਹੜੇ ਮੇਰੇ ਨਾਲ ਪ੍ਰੇਮ ਕਰਦੇ ਆ, ਮੇਰੇ ਨਾਲ ਭਾਉ ਕਰਦੇ ਆ, ਮੈਂ ਉਸ ਘਰ ਵਿੱਚ ਹੀ ਵਰਤਦਾ, ਤੇ ਤੇਰਾ ਭਾਉ ਵੇਖ ਕੇ, ਤੇਰਾ ਪ੍ਰੇਮ ਵੇਖ ਕੇ ਅਸੀਂ ਆਏ ਹਾਂ। ਦੱਸ ਹੁਣ ਕਿੱਥੇ ਬੈਠੀਏ, ਸਾਡੇ ਬੈਠਣ ਨੂੰ ਕਿਹੜਾ ਥਾਂ ਬਣਾਇਆ ਹੈ।
ਦੇਖਤ ਸਿੱਖ ਬਿਲੰਦ ਆਨੰਦਿਓ,
ਜਦੋਂ ਸਿੱਖ ਆਇਆ ਨਾ ਬਾਹਰ, ਗੁਰਦੇਵ ਦੇ ਪ੍ਰਤੱਖ ਦਰਸ਼ਨ ਕੀਤੇ, ਹਿਰਦਾ ਗਦਗਦ ਹੋ ਗਿਆ, ਕੰਠ ਰੁਕ ਗਿਆ, ਖੇੜੇ ਨਾਲ ਖਿੜ ਗਿਆ,
ਹੱਥ ਜੋਰ ਪਗ ਪੰਕਜ ਬੰਦਿਓ,
ਜਿਵੇਂ ਕੋਈ ਡੰਡਾ ਨੀ ਜ਼ਮੀਨ ਤੇ ਡਿੱਗਦਾ ਹੁੰਦਾ, ਏਦਾਂ ਡੰਡੇ ਵਾਂਗੂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਡਿੱਗ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਨਮਸਕਾਰ, ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਉ ਬਾਰੇ, ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬੰਦਨਾ, ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਚਰਣਾ ਤੇ ਮੱਥਾ ਟੇਕਿਆ, ਵੰਦਨਾ ਕੀਤੀ।
ਸੁੰਦਰ ਚੌਂਕੀ ਦਈ ਵਿਛਾਏ,
ਬੜੀ ਸੋਹਣੀ ਚੌਂਕੀ ਕਾਲੀ ਨਾਲ ਚੁੱਕੀ ਤੇ ਵਿਛਾਈ,
ਨਏ ਬਸਤਰ ਉਜਲ ਤੇ ਛਾਏ,
ਨਵੀਂ ਵਿਛਾਈ, ਨਵੇਂ ਬਸਤਰ ਉਸ ਚੌਂਕੀ ਦੇ ਉੱਤੇ ਵਿਛਾਏ।
ਕਿਰਪਾ ਨਿਦਾਨ ਬੈਠੀਏ ਆਪ,
ਜਦੋਂ ਆਸਣ ਲੱਗ ਗਿਆ ਤੇ ਕਹਿਣ ਲੱਗਾ, ਹੇ ਕਿਰਪਾ ਨਿਧਾਨ, ਇਸ ਆਸਣ ਤੇ ਆ ਕੇ ਬੈਠੋ, ਇਸ ਆਸਣ ਤੇ ਆ ਕੇ ਨਿਵਾਸ ਕਰੋ। ਇਹ ਆਸਣ ਭਵੇਂ ਬਾਹਰ ਨਜ਼ਰ ਆ ਰਿਹਾ, ਗੁਰਸਿੱਖ ਇਹੋ ਜਿਹਾ ਆਸਣ ਆਪਣੇ ਅੰਦਰ ਵੀ ਵਿਛਾਉਂਦੇ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਆਸਣ ਇੱਥੇ ਬਾਹਰ ਵਿਛਿਆ ਹੋਇਆ, ਨੌਵੇਂ ਪਾਤਸ਼ਾਹ ਉੱਤੇ ਬੈਠਣ ਲੱਗੇ ਜੇ, ਪਰ ਇੱਦਾਂ ਦਾ ਆਸਣ ਗੁਰਸਿੱਖ ਆਪਣੇ ਅੰਤਹਿਕਰਨ 'ਚ ਵੀ ਵਿਛਾਉਂਦੇ। ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਪਾਨ ਕਰਦੇ, ਨਿਤਨੇਮ ਦੀ ਸਾਧਨਾ 'ਚ ਬੈਠਦੇ, ਇਹ ਅੰਤਸ਼ਕਰਨ ਦਾ ਆਸਣ ਹੈ। ਜਦੋਂ ਆਸਣ ਬਣ ਜਾਂਦਾ ਨਾ, ਫਿਰ ਸਿੱਖ ਬੇਨਤੀਆਂ ਕਰਦਾ, ਪਾਤਸ਼ਾਹ ਇਸ ਆਸਣ 'ਤੇ ਆ ਕੇ ਸੱਜ ਜਾਓ, ਬੈਠ ਜਾਓ। ਅਤੇ ਗੁਰਦੇਵ ਜਦੋਂ ਉਸ ਆਸਣ 'ਤੇ ਆ ਕੇ ਬੈਠਦੇ ਹੈ, ਐਸਾ ਬੈਠਦੇ ਹੈ ਕਿ ਸਿੱਖ ਦੀ ਸਾਰੀ ਜ਼ਿੰਦਗੀ ਗੁਰਦੇਵ ਦੇ ਦਰਸ਼ਨ ਕਰਦਿਆਂ ਬੀਤ ਜਾਂਦੀ ਅਤੇ ਅੰਤ ਨੂੰ ਗੁਰਦੇਵ ਦੇ ਚਰਣਾਂ ਵਿੱਚ ਉਸੇ ਦਰਸ਼ਨ ਵਿੱਚ ਅਭੇਦ ਹੋ ਜਾਂਦਾ ਹੈ। ਗੁਰਦੇਵ ਲਈ ਆਸਣ ਲੱਗ ਗਿਆ, ਬੇਨਤੀ ਕਰਦਾ, ਮਹਾਰਾਜ ਆਓ ਜੀ, ਬੈਠੋ ਜੀ। ਗੁਰਦੇਵ ਜੀ,
ਸਿੱਖ ਕੇ ਪਾਪ ਸੰਤਾਪੇ ਖਾਪ,
ਇਹ ਸਾਹਿਬ ਸਿੱਖ ਦੇ ਪਾਪਾਂ ਦਾ ਨਾਸ਼ ਕਰ ਦਿੱਤਾ ਆਪ ਜੀ ਨੇ, ਮੇਰੇ ਸਾਰੇ ਪਾਪ ਸੰਤਾਪ ਨਸ਼ਟ ਕਰ ਦਿੱਤੇ ਹਨ।
ਦਾਸ ਪ੍ਰੇਮ ਕੇ ਬਸ ਮੈਂ ਰਹੋ,
ਤੁਸੀਂ ਆਪਣੇ ਦਾਸਾਂ ਦੇ ਪ੍ਰੇਮ ਦੇ ਵਸੀਕਾਰ ਹੋ ਕੇ ਰਹਿੰਦੇ ਹੋ।
ਨਿਤ ਪਰਲੋਕ ਸਹਾਇਕ ਆਹੋ,
ਨਿਤ ਸਿੱਖ ਦੇ ਪਰਲੋਕ ਦੇ ਸਹਾਇਕ ਜੇ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਸਹਾਇਕ ਹੋ।
ਬਹੁਤ ਦਿਵਸ ਕੀ ਇੱਛਾ ਮੇਰੇ,
ਬੜੇ ਦਿਨਾਂ ਦੀ ਇੱਛਾ ਸੀ ਮੇਰੇ ਹਿਰਦੇ ਵਿੱਚ,
ਕਬ ਪੂਰੇ ਗੁਰ ਆਵੇ ਡੇਰੇ,
ਇੱਛਾ ਸੀ ਕਦੋਂ ਇਹ ਆਸ ਪੂਰੀ ਹੋਵੇਗੀ ਮੇਰੀ, ਕਦੋਂ ਆਉਣਗੇ ਮੇਰੇ ਡੇਰੇ, ਕਦੋਂ ਮੇਰੇ ਵਿਹੜੇ ਸਾਹਿਬ ਚਰਨ ਪਾਉਣਗੇ, ਇਹ ਆਸ ਮੇਰੇ ਹਿਰਦੇ 'ਚ ਬੜੀ ਚਰੋਕਣੀ ਸੀ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ। ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਚਰੋਕਣੀ ਆਸ ਸੀ, ਅੱਜ ਇਹ ਆਸ ਆਪ ਜੀ ਨੇ ਪੂਰਨ ਕਰ ਦਿੱਤੀ ਹੈ। ਹਾਂਜੀ,
ਮਮ ਚਿਤ ਕੀ ਲਖ ਅੰਤਰ ਜਾਮੀ,
ਮੇਰੇ ਚਿਤ ਦੀ ਹੇ ਅੰਤਰਯਾਮੀ ਸਾਹਿਬ ਜੀ ਤੁਸੀਂ ਜਾਣ ਲਈ ਹੈ।
ਕਰਿਓ ਕਿਰਤਾਰਥ ਸਤਿਗੁਰ ਸਵਾਮੀ,
ਹੇ ਸਵਾਮੀ ਤੁਸੀਂ ਕਿਰਤਾਰਥ ਕਰ ਦਿੱਤਾ, ਅੱਜ ਮੇਰਾ ਜਨਮ ਸਫਲਾ ਹੋ ਗਿਆ ਹੈ।
ਇਤਿਆਦਿਕ ਕਰ ਪਾਉ ਕਨੇਰਾ,
ਬੜਾਈ ਪ੍ਰੇਮ ਕੀਤਾ ਸਿੱਖ ਨੇ, ਚਾਹ ਚੜ ਗਿਆ ਗੁਰੂ ਕੇ ਸਿੱਖ ਨੂੰ।
ਕੀਨ ਪ੍ਰਸਾਦ ਤਿਆਰ ਤਿਸ ਬੇਰਾ,
ਜਿਹੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਤਿਆਰ ਕੀਤਾ ਸੀ ਸਭ ਤੋਂ ਪਹਿਲਾਂ ਉਹ ਗੁਰਦੇਵ ਨੂੰ ਭੇਟ ਕੀਤਾ।
ਦਰਸ਼ਨ ਏ ਤੇ ਅਪਰ ਸਿੱਖ ਆਏ,
ਗੁਆਂਢ ਦੇ ਜਿਹੜੇ ਹੋਰ ਸਿੱਖ ਸੀ ਸਿੱਖ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਸਾਹਿਬਾਂ ਨੇ ਕੱਲ ਆਉਣਾ, ਜ਼ਰੂਰ ਆਇਓ ਦਰਸ਼ਨ ਕਰ ਲਿਓ। ਕਈਆਂ ਨੇ ਮੰਨ ਲਿਆ, ਕਈ ਕਹਿੰਦੇ ਉੱਦਾਂ ਹੀ ਮਸਤਾਨਾ ਹੋਇਆ ਫਿਰਦਾ, ਭਲਾ ਸਤਿਗੁਰੂ ਜੀ ਕਿਵੇਂ ਆ ਜਾਣਗੇ, ਉਹ ਤਾਂ ਕਾਰਾਗ੍ਰਹਿ 'ਚ ਨੇ, ਭਾਂਤ ਭਾਂਤ ਦੀ ਬਿਰਤੀ ਦੇ ਹੁੰਦੇ। ਪਰ ਜਿਹਨਾਂ ਨੂੰ ਭਰੋਸਾ ਸੀ ਵੀ ਆਉਣਗੇ, ਉਹ ਆ ਗਏ ਦਰਸ਼ਨ ਕਰਨ ਵਾਸਤੇ।
ਕਰ ਜੋਰੇ ਅਰ ਸੀਸ ਨਿਵਾਏ,
ਹੱਥ ਜੋੜਦੇ ਬੜੇ ਪ੍ਰੇਮ ਨਾਲ ਗੁਰੂ ਚਰਨਾਂ 'ਚ ਸੀਸ ਝੁਕਾਉਂਦੇ।
ਬਿਨੇ ਉਚਾਰੇ ਚਰਨ ਸਪਰਸ਼ੇ,
ਬੇਨਤੀਆਂ ਕਰਦੇ ਤੇ ਨਾਲੇ ਸਤਿਗੁਰੂ ਜੀ ਦੇ ਚਰਨ ਸਪਰਸ਼ ਕਰਦੇ ਹਨ।
ਪ੍ਰੇਮੀ ਆਏ ਸੁਨਤਈ ਦਰਸੇ,
ਪ੍ਰੇਮੀ ਆ ਗਏ ਗੁਰਸਿੱਖ ਆ ਕੇ ਦਰਸ਼ਨ ਕਰਦੇ।
ਤਬ ਸਿੱਖ ਨੇ ਜਲ ਕਰ ਮੈਂ ਤਾਰੇ,
ਫਿਰ ਉਹ ਜਿਹੜੇ ਸਿੱਖ ਦੇ ਘਰ ਚਰਨ ਪਾਏ ਉਹਨੇ ਜਲ ਲਿਆਂਦਾ।
ਹਿਤ ਕਰ ਗੁਰ ਕੇ ਚਰਨ ਪਖਾਰੇ,
ਹਿਤ ਨਾਲ ਪ੍ਰੇਮ ਨਾਲ ਸਤਿਗੁਰੂ ਜੀ ਦੇ ਚਰਨ ਧੋਏ।
ਵਸਤਰ ਸਾਥ ਪਹੁੰਚਣ ਕਰ ਨੀਕੇ,
ਸਾਫ ਵਸਤਰ ਉਹਦੇ ਨਾਲ ਗੁਰਦੇਵ ਦੇ ਚਰਨ ਪੂੰਝੇ ਹਨ, ਸਾਫ ਕੀਤੇ ਨੇ।
ਉਹਨੇ ਪਲੋਸਤ ਆਸ਼ਰੇ ਜੀ ਕੇ,
ਫਿਰ ਜਿਹੜੇ ਹਿਰਦੇ ਦਾ ਆਸ਼ਰਾ ਨੇ ਚਰਨ, ਉਹਨਾਂ ਚਰਨਾਂ ਨੂੰ ਆਪਣੇ ਹੱਥਾਂ ਨਾਲ ਏਦਾਂ ਘੁੱਟਦਾ ਹੈ।
ਜਿਨ ਚਰਨਨ ਕੀ ਸੇਵਾ ਕਾਰਨ,
ਜਿਹਨਾਂ ਚਰਨਾਂ ਦੀ ਸੇਵਾ ਕਰਨ ਲਈ,
ਸੁਰ ਸਿਹਾਏ ਕਿਮ ਕਰਹੇ ਤਾਰਨ,
ਦੇਵਤੇ ਵੀ ਮਨੁੱਖੀ ਸਰੀਰ ਧਾਰਨ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਵੀ ਉਹ ਜਨਮ ਪ੍ਰਾਪਤ ਨਹੀਂ ਹੁੰਦਾ, ਉਹ ਚਰਨ ਗੁਰੂ ਕੇ ਸਿੱਖ ਪਲੋਸ ਰਹੇ ਹਨ।
ਸੋ ਸਿੱਖ ਵੱਡ ਭਾਗੀ ਨੇ ਗਹਿ ਕਰ,
ਵੱਡੇ ਭਾਗਾਂ ਵਾਲੇ ਸਿੱਖ ਨੇ ਉਹ ਚਰਨ ਪਕੜੇ ਨੇ, ਜਿਹਨਾਂ ਚਰਨਾਂ ਨੂੰ ਦੇਵਤੇ ਵੀ ਮਨਾਉਂਦੇ ਤੇ ਉਹ ਚਰਨ ਦੁਰਲਭ ਨੇ ਦੇਵਤਿਆਂ ਲਈ।
ਨੇਤਰਨ ਸਾਥ ਸਪਰਸ਼ਿਤ ਤਰ ਤਰ,
ਨੇਤਰਾਂ ਨਾਲ ਸਪਰਸ਼ ਕਰ ਕਰਕੇ ਵੇਖਦਾ ਹੈ।
ਸਰਬ ਪ੍ਰਸ਼ਾਦ ਪਰੋਸਨ ਕਰਿਓ,
ਫਿਰ ਪ੍ਰਸ਼ਾਦ ਮਹਾਰਾਜ ਜੀ ਨੂੰ ਪਰੋਸਿਆ।
ਗੁਰ ਆਗੇ ਵੱਡ ਥਾਰ ਸੁਤਰਿਓ,
ਵੱਡਾ ਥਾਲ ਪਰੋਸ ਕੇ ਸਤਿਗੁਰੂ ਜੀ ਦੇ ਸਨਮੁਖ ਸਜਾਇਆ।
ਰੁਚ ਸੋ ਲੈ ਕਰ ਸਵਾਦ ਆਹਾਰਾ,
ਗਰੀਬ ਨਵਾਜ ਪਾਤਸ਼ਾਹ ਉਹ ਭੋਜਨ ਰੁਚੀ ਸਹਿਤ ਸਿੱਖ ਦੀ ਭਾਵਨਾ ਵੇਖ ਕੇ ਛਕਦੇ ਨੇ।
ਅਚਿਓ ਬਿਲੋਕਤ ਭਾਉ ਉਦਾਰਾ,
ਸਤਿਗੁਰੂ ਜੀ ਨੇ ਭਾਵਨਾ ਵੇਖ ਕੇ ਸਿੱਖ ਦਾ ਪ੍ਰੇਮ ਵੇਖ ਕੇ ਭੋਜਨ ਛਕਿਆ।
ਤਿਸ ਸਿੱਖ ਕੋ ਸ਼ਰਧਾਲੂ ਦੇਖ,
ਉਸ ਸਿੱਖ ਦੇ ਅੰਦਰ ਦੀ ਸ਼ਰਧਾ ਵੇਖ ਕੇ ਉਹਦੇ ਅੰਦਰ ਦਾ ਪ੍ਰੇਮ ਵੇਖ ਕੇ,
ਤੈਂ ਕਰ ਆਏ ਜਲਦ ਬਵੇਕ,
ਉਹਦੇ ਘਰ ਆਏ ਨੇ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ।
ਤੈਂ ਪਰੋਸ ਮੈਂ ਇੱਕ ਸਿੱਖ ਰਹੇ,
ਉੱਥੇ ਹੀ ਪੜੋਸ ਵਿੱਚ ਜਿਹੜੇ ਸਿੱਖ ਦੇ ਘਰ ਅੱਜ ਆਏ ਨੇ ਉਸੇ ਸਿੱਖ ਦੇ ਘਰ ਦੇ ਲਾਗੇ ਇੱਕ ਹੋਰ ਗੁਰੂ ਕਾ ਸਿੱਖ ਵਸਦਾ।
ਕਰਨ ਆਹਾਰ ਗੁਰੂ ਹਿਤ ਚਾਹੇ,
ਹੁਣ ਉਹਦੇ ਮਨ 'ਚ ਵੀ ਭਾਵਨਾ ਜਾਗ ਪਈ ਵੀ ਜੇ ਇਹਦੇ ਘਰੇ ਆਏ ਆ ਤੇ ਫਿਰ ਮੇਰੇ ਘਰ ਵੀ ਆਉਣ, ਮੇਰੇ ਘਰ ਵੀ ਚਰਨ ਪਾਵਣ। ਹਾਂਜੀ,
ਹੱਥ ਜੋੜ ਕਰ ਗੁਰੂ ਅਗਾਰੀ,
ਉਹਨੇ ਹੱਥ ਜੋੜੇ ਸਤਿਗੁਰੂ ਜੀ ਦੇ ਸਨਮੁਖ।
ਬਿਨੈ ਸਹਿਤ ਨਿਜ ਚਾਹ ਉਚਾਰੀ,
ਆਪਣੇ ਹਿਰਦੇ ਦੀ ਚਾਹਨਾ ਬੇਨਤੀ ਸਹਿਤ ਗੁਰੂ ਸਾਹਿਬ ਦੇ ਚਰਨਾਂ 'ਚ ਕੀਤੀ। ਖਾਲਸਾ ਜੀ, ਗੁਰਦੇਵ ਨੂੰ ਘਰ ਬੁਲਾ ਕੇ ਭੋਜਨ ਛਕਾਉਣਾ, ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਜਦੋਂ ਸਤਿਗੁਰਾਂ ਦਾ ਦੁਖੀ ਬਣਿਆ ਹੋਵੇ ਇਹੋ ਜਿਹਾ ਜ਼ਾਲਮ ਜਰਵਾਣਾ ਜਿਹਨੇ ਸਕੇ ਭਾਈ ਕਤਲ ਕਰ ਦਿੱਤੇ, ਕਿੰਨੇ ਮਹਾਂਪੁਰਖ, ਅਤੇ ਬੜਾ ਔਖਾ ਕੰਮ ਸੀ ਇਹ ਵੀ। ਕੋਈ ਹੌਸਲੇ ਵਾਲਾ ਸਿੱਖ ਹੀ ਹੋ ਸਕਦਾ ਸੀ ਜਿਹਨੇ ਕਹਿਣਾ ਸੀ ਮਹਾਰਾਜ ਮੇਰੇ ਘਰ ਭੋਜਨ ਛਕੋ, ਪ੍ਰਸ਼ਾਦਾ ਛਕੋ, ਨਹੀਂ ਤਾਂ ਪ੍ਰਸ਼ਾਦਾ ਛਕਾਉਣ ਵਾਲਿਆਂ ਨੂੰ ਵੀ ਪਕੜਿਆ ਜਾ ਸਕਦਾ ਸੀ, ਉਹਨਾਂ ਨੂੰ ਵੀ ਪੀੜਿਆ ਜਾ ਸਕਦਾ। ਹੁੰਦਾ ਰਿਹਾ ਇੱਦਾਂ ਪਿਛਲੇ ਦੌਰਾਨ, ਜਿਹੜਾ ਪੰਜਾਬ ਨੇ ਪਿੱਛੇ ਸਮਾਂ ਹੰਢਾਇਆ, ਜੇ ਕਿਤੇ ਕੋਈ ਆਉਂਦੇ ਜਾਂਦੇ ਜੁਝਾਰੂ ਸਿੰਘ ਕਿਸੇ ਦੇ ਘਰ ਗੱਫਾ ਪ੍ਰਸ਼ਾਦਾ ਵੀ ਛਕ ਲੈਂਦੇ, ਅਤੇ ਪਰਿਵਾਰਾਂ ਦੇ ਪਰਿਵਾਰ ਕੇਵਲ ਇਸ ਕਰਕੇ ਹੀ ਖਤਮ ਕਰਤੇ ਵੀ ਤੁਸੀਂ ਫਲਾਣਿਆਂ ਨੂੰ ਪ੍ਰਸ਼ਾਦਾ ਛਕਾਇਆ ਸੀ। ਇਹ ਹਾਲਾਤ ਰਹੇ ਆ, ਅਤੇ ਉਹ ਕਿੰਨੀ ਵੱਡੀ ਗੁਰਸਿੱਖਾਂ ਦੀ ਹਿਰਦੇ ਦੀ ਭਾਵਨਾ ਹੋਵੇਗੀ। ਉਹਨੇ ਹੱਥ ਜੋੜੇ ਗਰੀਬ ਨਵਾਜ ਸਾਹਿਬ ਨੂੰ ਬੇਨਤੀ ਕੀਤੀ,
ਸ਼੍ਰੀ ਗੁਰੂ ਜੀ ਮੇਰੀ ਅਰਦਾਸ,
ਹੇ ਗੁਰੂ ਜੀ ਮੇਰੀ ਵੀ ਅਰਦਾਸ ਸੁਣੋ,
ਆਵੋ ਪੂਰ ਹਮਾਰੇ ਆਵਾਸ,
ਕੱਲ ਸਵੇਰੇ ਪਾਤਸ਼ਾਹ ਜਿਵੇਂ ਅੱਜ ਇੱਥੇ ਆਏ ਜੇ ਤੇ ਮੇਰੇ ਘਰ ਵੀ ਚਰਨ ਪਾਓ,
ਕਿਰਪਾ ਕਰੋ ਨਿਜ ਦਾਸ ਜਨੀ ਜੇ,
ਮਹਾਰਾਜ ਕਿਰਪਾ ਕਰੋ ਮੈਨੂੰ ਆਪਣਾ ਦਾਸ ਜਾਣੋ, ਮੈਂ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ,
ਭੋਜਨ ਪਾਓ ਸਮੇਤ ਅਚੀਜੇ,
ਭਾਵਨਾ ਸਹਿਤ ਮਹਾਰਾਜ ਮੇਰੀ ਪ੍ਰੇਮ ਦੀ ਭਾਵਨਾ, ਆਪ ਜੀ ਭੋਜਨ ਛਕੋ,
ਪਾਵਨ ਪਾਵਨ ਕਰ ਕਰ ਪਾਵਨ,
ਆਪਣੇ ਪਵਿੱਤਰ ਚਰਨ ਮੇਰੇ ਘਰ ਚ ਪਾਵਨ ਪਾ ਕੇ ਪਵਿੱਤਰ ਕਰ ਦਿਓ,
ਮੈਂ ਨਿਹਾਲ ਹੋ ਤੁਮਰੇ ਆਵਨ,
ਤੁਹਾਡੇ ਆਉਣੇ ਤੇ ਮੈਂ ਨਿਹਾਲ ਹੋਵਾਂਗਾ ਮਹਾਰਾਜ, ਤੁਹਾਡੇ ਆਉਣੇ ਤੇ ਮੈਂ ਕਿਰਤਾਰਥ ਹੋਵਾਂਗਾ,
ਅਧਿਕ ਦੀਨਤਾ ਪਿਖ ਸਿੱਖ ਕੇਰੀ,
ਸਿੱਖ ਦੀ ਦੀਨਤਾ ਵੇਖ ਕੇ ਉਹਦੀ ਭਾਵਨਾ ਤੇ ਪ੍ਰੇਮ ਵੇਖ ਕੇ,
ਨੇਤਰ ਕਿਰਪਾਲ ਕਯੋ ਤਿਸ ਬੇਰੀ,
ਕਿਰਪਾਲੂ ਨੇਤਰਾਂ ਨਾਲ ਸਤਿਗੁਰੂ ਜੀ ਨੇ ਉਸ ਸਿੱਖ ਬੱਲੇ ਵੇਖਿਆ ਤੇ ਵੇਖ ਕੇ ਬੋਲੇ,
ਸ਼ੁੱਧ ਭਾਵਨਾ ਜੇ ਉਰਤੋਈ,
ਕਹਿਣ ਲੱਗੇ ਜੇ ਤੇਰੀ ਭਾਵਨਾ ਸ਼ੁੱਧ ਹੋਵੇਗੀ, ਜੇ ਤੇਰੇ ਹਿਰਦੇ ਦੀ ਭਾਵਨਾ ਸ਼ੁੱਧ ਹੈ,
ਸੋ ਸਤਿਗੁਰ ਤੇ ਪੂਰਨ ਹੋਈ,
ਤੇ ਗੁਰੂ ਨਾਨਕ ਸਾਹਿਬ ਦੇ ਘਰ ਤੇਰੀ ਭਾਵਨਾ ਵੀ ਪੂਰੀ ਹੋਵੇਗੀ। ਜੇ ਤੇਰੀ ਭਾਵਨਾ ਸ਼ੁੱਧ ਹੋਈ ਸਿੱਖਾ, ਤੇ ਤੇਰੀ ਭਾਵਨਾ ਵੀ ਪੂਰੀ ਹੋਵੇਗੀ,
ਅਸ ਕਹਿ ਸਿੱਖਣ ਦੇ ਸੰਤੋਸ਼ਾ,
ਏਦਾਂ ਇਹ ਬਚਨ ਕਰਕੇ ਸਾਰੇ ਸਿੱਖਾਂ ਨੂੰ ਮਹਾਰਾਜ ਜੀ ਨੇ ਸੰਤੋਖ ਬਖਸ਼ਿਆ,
ਜਿਸ ਤੇ ਦਿੜ ਉਰ ਬਦੇ ਭਰੋਸਾ,
ਜਿਹਦੇ ਨਾਲ ਸਿੱਖਾਂ ਦੇ ਹਿਰਦੇ ਚ ਭਰੋਸਾ ਹੋਰ ਦ੍ਰਿੜ ਹੋ ਜਾਏ, ਹੋਰ ਪਰਪੱਕ ਹੋ ਜਾਏ, ਇਹੋ ਜਿਹੀ ਖੇਡ ਸਤਿਗੁਰੂ ਜੀ ਨੇ ਵਰਤਾਈ,
ਮੰਦ ਮੰਦ ਸਤਿਗੁਰ ਪੁੰਨ ਚਲੇ,
ਸਹਿਜੇ ਸਹਿਜੇ ਗਰੀਬ ਨਵਾਜ ਪਾਤਸ਼ਾਹ ਜੀ ਵਾਪਸ ਚੱਲੇ,
ਜਿਨ ਦਰਸ਼ਨ ਤੇ ਦੁੱਖ ਦਲ ਮਲੇ,
ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਦਲੇ ਮਲੇ ਜਾਂਦੇ ਹਨ,
ਮਿਲੇ ਸਿੱਖ ਕੋ ਬੰਧਨ ਠਾਨੇ,
ਰਸਤੇ ਚ ਵੀ ਜੇ ਕੋਈ ਸਿੱਖ ਮਿਲਦਾ ਤੇ ਮਹਾਰਾਜ ਜੀ ਨੂੰ ਵੰਦਨਾ ਕਰਦਾ ਨਮਸਕਾਰ ਕਰਦਾ ਹੈ,
ਹੁਣ ਆਪਸ ਮੈਂ ਮਿਲੇ ਬਖਾਨੇ,
ਫਿਰ ਆਪਸ ਵਿੱਚ ਉਹ ਸਿੱਖ ਮਿਲਦੇ ਤੇ ਆਪੋ ਚ ਹੀ ਗੱਲਾਂ ਕਰਦੇ,
ਸ਼੍ਰੀ ਪ੍ਰਭ ਸਰਬ ਭਾਂਤ ਸਮਰੱਥ,
ਕਹਿੰਦੇ ਸ਼੍ਰੀ ਪ੍ਰਭੂ ਜੀ ਸਰਬ ਭਾਂਤ ਕਰਕੇ ਸਮਰੱਥ ਗੁਰਦੇਵ ਹਨ,
ਚਾਹੇ ਸੋ ਕਰੇ ਧਰੇ ਸਿਰ ਹੱਥ,
ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਜਿਸ ਦੇ ਸਿਰ ਤੇ ਹੱਥ ਧਰ ਦੇਣ ਉਹਨੂੰ ਸਭ ਕੁਝ ਹੀ ਬਖਸ਼ ਸਕਦੇ ਨੇ,
ਸਕਲ ਜਗਤ ਸਿਰਜਨ ਅਰ ਪਾਲਨ,
ਸਾਰੇ ਜਗਤ ਦੇ ਸਿਰਜਣਹਾਰ ਨੇ, ਸਾਰੇ ਜਗਤ ਦੇ ਪਾਲਣਹਾਰ ਵੀ ਨੇ,
ਕਰੇ ਛਿਨਕ ਮੈਂ ਸਭ ਕੋ ਕਾਲਨ,
ਇੱਕ ਛਿਨ ਚ ਸਾਰਿਆਂ ਨੂੰ ਖਤਮ ਕਰਨ ਵਾਲੇ ਲੈ ਕਰਨ ਵਾਲੇ ਵੀ ਹਨ,
ਸ਼ਕਤ ਮਹਿਤ ਤੇ ਮਹਿਤ ਤਰਤੇ,
ਵੱਡੀ ਤੋਂ ਵੱਡੀ ਸ਼ਕਤੀ ਦੇ ਧਾਰਨੀ ਨੇ ਸਤਿਗੁਰੂ ਜੀ,
ਦਾਸ ਹਜ਼ਾਰਨ ਕਾਜ ਕਰਤੇ,
ਆਪਣੇ ਹਜ਼ਾਰਾਂ ਦਾਸਾਂ ਸੇਵਕਾਂ ਦੇ ਕੰਮ ਸਵਾਰ ਦੇ ਗੁਰੂ ਤੇਗ ਬਹਾਦਰ ਸਾਹਿਬ, ਹਜ਼ਾਰਾਂ ਸਿੱਖਾਂ ਦੇ ਕਾਰਜ ਸਿੱਧ ਕਰਦੇ ਹਨ,
ਅਬ ਤੁਰਕੇਸ਼ਰ ਕੈਦ ਪਰੇ,
ਅੱਜ ਸਤਿਗੁਰੂ ਜੀ ਇਸ ਤੁਰਕੇਸ਼ਰ ਨੁਰੰਗੇ ਦੀ ਕੈਦ ਵਿੱਚ ਹਨ,
ਕੋ ਜਾਣੇ ਕਿਮ ਛਿਮਾ ਤਰੇ,
ਪਤਾ ਨਹੀਂ ਕੀ ਜਾਣੀਏ, ਕਿਉਂ ਨੂੰ ਮਾਫ ਕਰੀ ਜਾਂਦੇ ਆ ਮਲੇਛ ਨੂੰ, ਏਡੇ ਵੱਡੇ ਪਾਪੀ ਨੂੰ ਕਿਉਂ ਮਾਫ ਕਰੀ ਜਾਂਦੇ ਨੇ,
ਨਾ ਹੀ ਤਾਂ ਸੁਤ ਬਨਤਾ ਸਭ ਸਾਜ,
ਨਹੀਂ ਤਾਂ ਜੇ ਸਾਹਿਬ ਚਾਹੁਣ ਔਰੰਗਜ਼ੇਬ ਦੀਆਂ ਔਲਾਦਾਂ ਸਮੇਤ, ਉਹਦੀ ਘਰਵਾਲੀ ਸਮੇਤ, ਉਹਦੀਆਂ ਕੁੱਲਾਂ ਦੇ ਸਮੇਤ,
ਅਰ ਤੁਰਕਨ ਕੋ ਜੈ ਲਗ ਰਾਜ,
ਜਿੱਥੇ ਤੱਕ ਇਹਨਾਂ ਤੁਰਕਾਂ ਦਾ ਮਲੇਛਾਂ ਦਾ ਰਾਜ ਹੈ,
ਇੱਕ ਬੋਲ ਤੇ ਦੇਹੀ ਬਿਨਾਸ,
ਇੱਕੋ ਬਚਨ ਕਰਕੇ ਸਭ ਕੁਝ ਗਰਕ ਕਰਨ ਦੀ ਸਮਰੱਥਾ ਰੱਖਦੇ ਨੇ ਗੁਰੂ ਤੇਗ ਬਹਾਦਰ ਸਾਹਿਬ।
ਸਤਿ ਸ੍ਰੀ ਅਕਾਲ। ਸਤ ਸ੍ਰੀ ਅਕਾਲ।
ਕਿਉਂ ਖਿਮਾ ਕਰੀ ਜਾਂਦੇ ਆ ਇਹਨੂੰ, ਕਿਉਂ ਮੁਆਫ ਕਰੀ ਜਾਂਦੇ ਨੇ?
ਜਥਾ ਬਜਰ ਗਿਰ ਜੁਤ ਤਰੁਕਾਸ,
ਕਹਿੰਦੇ ਜਿਵੇਂ ਕੋਈ ਬਜਰ ਡਿੱਗਦਾ ਨਾ, ਬਜਰ ਇੱਕ ਸ਼ਸਤਰ ਹੈ ਇੰਦਰ ਦੇ ਕੋਲ, ਜਦੋਂ ਉਹ ਡਿੱਗਦਾ ਤੇ ਫਿਰ ਉਸ ਵੇਲੇ ਪਹਾੜ ਜਿਹੜੇ ਨੇ ਨਾ ਉਹ ਚੂਰਨ ਦੇ ਸਮਾਨ ਹੋ ਜਾਂਦੇ ਨੇ ਪਹਾੜ ਵੀ, ਤੇ ਜੇ ਸਾਹਿਬ ਬਚਨ ਕਰ ਦੇਣ ਤੇ ਗਰਕ ਹੋ ਜਾਵੇ ਨਾ ਮਲੇਛਾਂ ਦਾ ਰਾਜ।
ਮਹਾ ਤਾਣ ਜੁੱਤ ਭਈ ਨਿਤਾਣੀ,
ਇੰਨਾ ਵੱਡਾ ਤਾਣ ਹੈ ਸਾਹਿਬ ਦੇ ਕੋਲ, ਪਰ ਏਡੇ ਵੱਡੇ ਤਾਣ ਦੇ ਹੋਣ ਦੇ ਬਾਵਜੂਦ ਵੀ ਨਿਤਾਣੇ ਹੋਏ ਹੋਏ ਨੇ। ਬੜੀ ਵੱਡੀ ਖੇਡ ਹੈ ਗੁਰਬਾਣੀ ਦੀ, ਇਹ ਪ੍ਰਤੱਖ ਕਲਾ ਵਰਤਰੀ ਹੈ। ਤਾਣ ਹੁੰਦੇ ਹੋਏ ਨਿਤਾਣਾ, ਬਲ ਦੇ ਹੁੰਦਿਆਂ ਹੋਇਆਂ ਵੀ ਨਿਤਾਣੇ ਬਣ ਕੇ ਰਹਿਣਾ, ਆਹਾ ਬੜੀ ਵੱਡੀ ਖੇਡ ਹੈ, ਅਸੰਭਵ ਖੇਡ ਹੈ ਜਿਹੜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਖੇਡ ਰਹੇ ਨੇ।
ਕਾਰਨ ਕੌਣ ਸਕੀ ਨੇ ਜਾਣੀ,
ਕੀ ਕਾਰਨ ਹੋ ਸਕਦਾ? ਕਹਿੰਦੇ ਕਿਸੇ ਨੂੰ ਸਮਝ ਨਹੀਂ ਪਈ ਆਉਂਦੀ, ਇਹਦਾ ਕੀ ਕਾਰਨ ਹੋ ਸਕਦਾ ਕਿ ਸਤਿਗੁਰੂ ਜੀ ਛਿਮਾ ਕਰ ਰਹੇ ਨੇ ਇਹਨੂੰ, ਇਸ ਕਾਰਨ ਦੀ ਸਾਨੂੰ ਸਮਝ ਨਹੀਂ ਪੀ ਪੈਂਦੀ।
ਸਭ ਛਿਤ ਮੈਂ ਸਿਮਰੀ ਜੈ ਕਹਾ,
ਸਾਰੀ ਧਰਤੀ ਤੇ ਜਿੱਥੇ ਕਿੱਥੇ ਪੂਰੇ ਸੰਸਾਰ ਭਰ ਵਿੱਚ ਜਿੱਥੇ ਵੀ ਸਤਿਗੁਰੂ ਜੀ ਨੂੰ ਸਿਮਰੀਏ,
ਪਹੁੰਚੇ ਹੋਏ ਸਹਾਇਕ ਮਹਾ,
ਉੱਥੇ ਹੀ ਪਹੁੰਚ ਕੇ ਆਪਣੇ ਉਹਨਾਂ ਸਿੱਖਾਂ ਦੀ ਸਹਾਇਤਾ ਕਰਦੇ ਆ। ਸਭ ਥਾਈ ਹੋਏ ਸਹਾਇ, ਉੱਥੇ ਹੀ ਪਹੁੰਚ ਕੇ ਸਹਾਇਤਾ ਕਰਦੇ ਹਨ।
ਇਹ ਗੱਤ ਸੁਣੀ ਭਿਖੀ ਸਭ ਜਾਏ,
ਗੱਤ ਸੁਣੀ ਵੀ ਹੈ ਅਸੀਂ, ਵੇਖੀ ਵੀ ਹੈ ਕਿ ਕਿਵੇਂ ਸਤਿਗੁਰੂ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹਨ।
ਕੈਦ ਪਰਨ ਗੱਤ ਲਖੀ ਨ ਜਾਏ,
ਨਰੰਗੇ ਦੀ ਕੈਦ ਵਿੱਚ ਆ ਕੇ ਪੈ ਜਾਣਾ, ਇਹ ਗੱਤ ਸਾਨੂੰ ਸਮਝ ਨਹੀਂ ਪੀ ਆਉਂਦੀ ਵੀ ਇਹ ਗੱਲ ਸਾਡੀ ਸਮਝ ਤੋਂ ਬਾਹਰੀ ਹੈ। ਹਾਂਜੀ,
ਸਭ ਕੱਟ ਕੱਟ ਕੀ ਜਾਣ ਨਹਾਰੇ,
ਸਭ ਕਟਾਂ ਦੀ ਜਾਣਨ ਵਾਲੇ ਅੰਤਰ ਜਾਮੀ ਹਨ।
ਛਿਨ ਮੈਂ ਲੱਖੋਂ ਕੋਸ ਪਧਾਰੇ,
ਇੱਕ ਛਿਨ ਚ ਲੱਖਾਂ ਕੋਹਾਂ ਦੇ ਪੈਂਡੇ ਤੇ ਜਾ ਪਹੁੰਚੇ, ਜਦੋਂ ਮੱਖਣ ਸ਼ਾਹ ਦਾ ਜਹਾਜ਼ ਬੇੜਾ ਬੰਨੇ ਲਾਉਣਾ ਸੀ।
ਇਤਿਆਦਿਕ ਅਜ਼ਮਤ ਕੋ ਤਾਰੇ,
ਇੱਦਾਂ ਦੀ ਬੇਅੰਤ ਅਜ਼ਮਤ ਨੂੰ, ਕਰਾਮਾਤ ਨੂੰ ਧਾਰਨ ਕਰਨ ਵਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਰਬ ਕਲਾ ਸੰਪੂਰਨ ਹਨ।
ਛਪੀ ਨਹੀਂ ਵਿਦਤੀ ਜਗ ਸਾਰੇ,
ਗੱਲ ਛੁਪੀ ਨਹੀਂ ਹੋਈ, ਸਾਰੇ ਜਗਤ ਵਿੱਚ ਵਿਦਤਾ ਪ੍ਰਗਟ ਹੈ।
ਤਉ ਕਸ਼ਟ ਕੋ ਸਹੇ ਸਰੀਰ,
ਫਿਰ ਵੀ ਸਤਿਗੁਰੂ ਜੀ ਕੈਦ ਖਾਨੇ ਦਾ, ਕਾਰਾਗ੍ਰਹਿ ਦਾ ਇਹ ਕਸ਼ਟ ਆਪਣੇ ਸਰੀਰ ਤੇ ਸਹਿਣ ਕਰ ਰਹੇ ਹਨ।
ਜਾਨੀ ਜਾਏ ਨਾ ਕਿਉਂ ਤਰ ਧੀਰ,
ਕਹਿੰਦੇ ਜਾਣੀ ਨਹੀਂ ਜਾਂਦੀ ਵੀ ਕਿਉਂ ਸਤਿਗੁਰੂ ਜੀ ਏਦਾਂ ਧੀਰਜ ਕਰੀ ਬੈਠੇ ਆ, ਕਿਉਂ ਇੰਨਾ ਧੀਰਜ ਰੱਖ ਕੇ ਬੈਠੇ ਹਨ।
ਮਿਲੇ ਪਰਸ ਪਰ ਸਿੱਖ ਇਮ ਕਹੀ,
ਇੱਦਾਂ ਸਿੱਖ ਆਪਸ ਵਿੱਚ ਮਿਲ ਮਿਲ ਕੇ ਉਹ ਬਾਤਾਂ ਕਰਦੇ, ਗੱਲਾਂ ਕਰਦੇ ਹਨ।
ਪੂਰਨ ਗੁਰੂ ਭੇਦ ਕਿਮ ਲਾਈ,
ਪੂਰਨ ਗੁਰੂ ਦਾ ਭੇਦ ਕਿਵੇਂ ਜਾਣਨ ਕਿ ਸਤਿਗੁਰੂ ਰੰਗੇ ਦੇ ਪਾਪਾਂ ਦਾ ਘੜਾ ਪਿਆ ਭਰ ਘੜਾ ਪੇ ਭਰਦੇ ਆ। ਨੁਰੰਗੇ ਦੇ ਪਾਪਾਂ ਦਾ ਘੜਾ ਤਦੇ ਹੀ ਭਰਨਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਿਰਾਦਰ ਕਰੇਗਾ, ਗੁਰਦੇਵ ਨੂੰ ਸ਼ਹੀਦ ਕਰੇਗਾ। ਮਲੇਛ ਨੂੰ ਮਾਰਨ ਵਾਸਤੇ ਗੁਰਦੇਵ ਜੀ ਇਹ ਖੇਡ ਕਰ ਰਹੇ ਆ, ਸਿੱਖਾਂ ਨੂੰ ਇਹ ਗੱਤ ਸਮਝ ਨਹੀਂ ਪੀ ਆਉਂਦੀ।
ਪੁਨ ਸਤਿਗੁਰ ਕਾਰਾਗ੍ਰਹਿ ਆਏ,
ਸਤਿਗੁਰੂ ਜੀ ਫਿਰ ਉਸੇ ਕਾਰਾਗ੍ਰਹਿ ਚ ਜਿੱਥੇ ਬੈਠੇ ਸੀ ਆ ਗਏ।
ਪੂਰਬ ਸਮ ਬੈਠੇ ਤਿਸ ਥਾਈ,
ਜਿਵੇਂ ਪਹਿਲੋਂ ਬੈਠੇ ਸਨ ਉਸੇ ਤਰ੍ਹਾਂ ਹੀ ਅਡੋਲ ਆਣ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਸੱਜ ਗਏ, ਬੈਠ ਗਏ ਕਾਰਾਗ੍ਰਹਿ ਵਿੱਚੋਂ। ਸਿੱਖਾਂ ਦੇ ਘਰਾਂ ਵਿੱਚ ਜਾ ਕੇ ਗੁਰਦੇਵ ਭੋਜਨ ਗ੍ਰਹਿਣ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿ
हे अच्युत हे पार ब्रह्म
अविनाशी अगनास
हे पूरन हे सर्वम
पंजन गुणतास
हे संगी हे निरंकार
हे निर्गुण सब टेक
हे गोविंद हे गुण निदान
याके सदा बबेक
हे अपरंपर हर हरे
है पियो अणहार
हे संतह कै सदा संग
धारा आधार
हे ठाकुर हो दास रो
निर्गुण गुण नहीं कोए
नानक दीजा नाम दान
राखो ही है परो
आए प्रभ शरणागते
कृपा निध दयाल
एक अखर हर मन बस्त
नानक होते निहाल
वाहे गुरु नाम जहाज है
चढ़े सो तेरे पार
जो शरदा कर से बंदे
पारे उतारन हार
वाहे गुरु नाम जहाज है
चढ़े सो तेरे पार
जो शरदा कर से बंदे
पारे उतारन हार
वाहे गुरु जी का खालसा वाहे गुरु जी की फतेह।